ਕਿਹਾ ਹੈ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਸਤਿਗੁਰ ਸ਼ਰਣੀ ਜਾਏ ਪਿਆ, ਸਾਰਿਆਂ ਨਾਲੋਂ ਹੀ ਵੱਡੇ ਭਾਗ ਉਨ੍ਹਾਂ ਗੁਰਸਿੱਖਾਂ ਦੇ ਹਨ ਜੋ ਗੁਰੂ ਦੀ ਸ਼ਰਨ ਵਿਚ ਪਹੁੰਚਦੇ ਹਨ। ਸੋ ਆਪ ਜੀ ਸਾਰੇ ਹੀ ਵੱਡੇ ਭਾਗਾਂ ਵਾਲੇ ਹੋ। ਗੁਰ ਇਤਿਹਾਸ ਵਿਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਰਹੰਦ ਦੇ ਰਹਿਣ ਵਾਲਾ ਇਕ ਸੁਨਿਆਰਾਂ ਦਾ ਜੋ ਲੜਕਾ ਆਪਣੀ ਮਾਤਾ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ। ਸਰਹੰਦ ਦੇ ਪਿਛੋਕੜ ਵਿਚ ਜਾਈਏ, ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਮਹਾਨ ਕੋਸ਼ ਵਿਚ, ਇਹਦਾ ਪਹਿਲਾ ਨਾਮ ਸੀ ਸਰ ਹਿੰਦ। ਸਰ ਤੋਂ ਭਾਵ ਸਿਰ, ਹਿੰਦ ਤੋਂ ਭਾਵ ਹਿੰਦੁਸਤਾਨ। ਹਿੰਦੁਸਤਾਨ ਦਾ ਸਿਰ ਇਹ ਸੀ ਸਰ ਹਿੰਦ। ਸੋ ਇਸ ਨੂੰ ਜੋ ਫਿਰੋਜ਼ ਸ਼ਾਹ ਤੁਗਲਕ ਨੇ ਉਸ ਸਮੇਂ ਸਮਾਣਾ ਵੀ ਸਲਤਨਤ ਮੁਗਲ ਸ਼ਾਹ ਬਾਦਸ਼ਾਹ ਦੀ ਵੇਲੇ ਮਹਾਨ ਅਸਥਾਨ ਸੀ ਇੱਥੋਂ ਦਾ, ਇਹਦੇ ਨਾਲੋਂ ਅਲੱਗ ਕਰਕੇ ਕੱਟ ਕੇ। ਸੋ ਇਸ ਤੁਗਲਕ ਨੇ ਵੱਖਰਾ ਪਰਗਣਾ ਥਾਪਿਆ ਇਹ ਸਰ ਹਿੰਦ ਦਾ। ਪਰਗਣੇ ਤੋਂ ਭਾਵ ਹੁੰਦਾ ਹੈ ਕਿ ਜਿਸ ਦੇ ਕਈ ਪਿੰਡ ਅਧੀਨ ਆਉਂਦੇ ਹੋਣ। ਸੋ ਉਸ ਸਮੇਂ ਦਾ ਇਹ ਅਮੀਰ ਨਗਰ ਸਰ ਹਿੰਦ ਜਿਹਦੇ 34 ਪਰਗਣੇ ਅਧੀਨ ਸਨ, ਸ਼ਾਹੀ ਸ਼ਹਿਰ ਇਹਦੇ ਬੇਅੰਤ ਵਿਚ ਬੇਅੰਤ ਮਾਇਆ ਤੇ ਸਮਾਂ ਪਾ ਕੇ ਆਪ ਜੀ ਨੂੰ ਪਤਾ ਹੈ ਕਿ ਛੋਟੇ ਸਾਹਿਬਜ਼ਾਦੇ ਨਾਲ ਮਾਤਾ ਗੁਜਰ ਕੌਰ ਜੀ, ਸੋ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ। ਇਹਨਾਂ ਦਾ ਬਦਲਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਸੋ ਇੱਥੇ ਵਜ਼ੀਰ ਖਾਂ ਨੂੰ ਮਾਰ ਕੇ ਗੁਰੂ ਮਾਰੀ ਸਰਹੰਦ ਦਾ ਇਸ ਨੂੰ ਜੋ ਸਰਾਪ ਦਿੱਤਾ। ਇਸ ਤੋਂ ਬਾਅਦ ਖਾਲਸਾ ਦਲ ਨੇ ਇੱਥੋਂ ਜੈਨ ਖਾਂ ਨੂੰ ਮਾਰ ਕੇ ਸਰਹੰਦ ਦੇ ਵਿਚ 8 ਗੁਰੂ ਘਰ ਬਣਾਏ ਇਸ ਫਤਿਹਗੜ੍ਹ ਸਾਹਿਬ ਦੇ ਅੰਦਰ, ਜੋ ਗਿਣਤੀ ਦੇ ਵਿਚ ਪੂਰੇ 8 ਹਨ। ਸੋ ਉਦੋਂ ਤੋਂ ਇਹ ਸਰਹੰਦ ਦਾ ਇਸ ਇਤਿਹਾਸ ਦੇ ਨਾਲ ਨਾਤਾ ਜੁੜਿਆ। ਇਹਨੂੰ ਹੁਣ ਪੰਜਾਬੀ ਵਿਚ ਸਰਹੰਦ ਕਹਿੰਦੇ ਹਨ, ਪਰ ਉਸ ਸਮੇਂ ਸਾਰੇ ਹਿੰਦ ਕਿਹਾ ਜਾਂਦਾ ਸੀ। ਸੋ ਉਹ ਸਰਹੰਦ ਦੇ ਰਹਿਣ ਵਾਲਾ ਇਹ ਲੜਕਾ ਆਪਣੀ ਮਾਤਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿਚ ਪਹੁੰਚਿਆ, ਮੱਥਾ ਟੇਕਿਆ ਭਰੇ ਦਰਬਾਰ ਦੇ ਅੰਦਰ। ਜਿਸ ਤਰ੍ਹਾਂ ਆਪਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿਚ ਸਜੇ ਹਾਂ, ਇਸੇ ਤਰ੍ਹਾਂ ਸੰਗਤਾਂ ਸਜੀਆਂ ਹੋਈਆਂ ਸਨ। ਚੋਬਦਾਰ ਸਿੱਖ ਚੋਬਾਂ ਲੈ ਕੇ ਖੜੇ ਨੇ ਚਾਂਦੀ ਦੀਆਂ। ਗੁਰੂ ਪਾਤਸ਼ਾਹ ਜੀ ਨੂੰ ਚੌਰ ਦੀ ਸੇਵਾ ਹੋ ਰਹੀ ਹੈ। ਸਿੰਘ ਸੂਰਮੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੈਠੇ ਨੇ। ਇਕ ਪਾਸੇ ਜਥੇਦਾਰ ਸਿੰਘ ਬੈਠੇ ਨੇ, ਇਕ ਪਾਸੇ ਮਾਤਾਵਾਂ ਭੈਣਾਂ ਸਜੀਆਂ ਨੇ, ਇਕ ਪਾਸੇ ਵੀਰ ਬੱਚੇ ਬਜੁਰਗ ਸਜੇ ਨੇ। ਸੋ ਦਰਬਾਰ ਭਰਿਆ ਹੈ। ਭਰੇ ਦਰਬਾਰ ਅੰਦਰ ਗੁਰੂ ਪਾਤਸ਼ਾਹ ਜੀ ਦਾ ਮਹਾਂਵਾਕ ਹੈ ਕਿ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ, ਮੱਥਾ ਟੇਕੇ ਹੱਥ ਬੰਨ ਕੇ ਖੜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਕਾਕਾ ਤੇਰਾ ਨਾਮ ਕੀ ਹੈ, ਆਇਆ ਕਿੱਥੋਂ ਹੈ, ਕਿਹੜਾ ਨਗਰ ਹੈ। ਸੋ ਇਸ ਨੇ ਹੱਥ ਬੰਨ ਕੇ ਕਿਹਾ, ਸੱਚੇ ਪਾਤਸ਼ਾਹ ਜੀ ਮੈਂ ਸਰਹੰਦ ਤੋਂ ਆਇਆ ਹਾਂ, ਜਿਸ ਨੂੰ ਗੁਰੂ ਮਾਰੀ ਸਰਹੰਦ ਵੀ ਕਹਿੰਦੇ ਨੇ। ਉਥੇ ਕਾਫੀ ਮੁਗਲ ਉਜੜ ਵੀ ਗਏ ਨੇ, ਕੁਛ ਰਹਿੰਦੇ ਵੀ ਨੇ। ਮੈਂ ਸੋਨੀਪਤ ਭਾਵ ਸੁਨਿਆਰਾਂ ਦਾ ਲੜਕਾ ਹਾਂ। ਤੇ ਸਤਿਗੁਰੂ ਜੀ ਨੇ ਪੁੱਛਿਆ ਕਿ ਭਾਈ ਤੇਰੇ ਨਾਲ ਕੌਣ ਆਇਆ ਹੈ। ਉਸ ਸਮੇਂ ਲੜਕੇ ਨੇ ਕਿਹਾ ਕਿ ਮੇਰੇ ਮਾਤਾ ਜੀ ਹਨ, ਕੁਛ ਹੀ ਦਿਨ ਪਹਿਲਾਂ ਮੇਰੇ ਪਿਤਾ ਦੀ ਚੜ੍ਹਾਈ ਕਰ ਗਏ ਨੇ, ਸੰਸਾਰ ਤੇ ਨਹੀਂ ਹਨ। ਸੋ ਗੁਰੂ ਪਾਤਸ਼ਾਹ ਜੀ ਦਇਆ ਦੇ ਘਰ ਆ ਗਏ, ਆਖਿਆ ਕਿ ਕਾਕਾ ਤੂੰ ਇੱਥੇ ਹੀ ਰਹਿਣਾ ਕਰ ਆਪਣੀ ਮਾਤਾ ਜੀ ਦੇ ਸਮੇਤ। ਸੋ ਖੱਤਰੀ ਸਿੱਖਾਂ ਦਾ ਘਰ ਲੈ ਕੇ ਇਸ ਮਾਤਾ ਨੂੰ ਦਿੱਤਾ ਤੇ ਨਾਲ ਇਹ ਆਪ ਵੀ ਰਹਿਣ ਲੱਗ ਪਏ ਗੁਰੂ ਘਰ ਦੇ ਵਿਚ। ਤੇ ਇੱਕ ਦਿਨ ਉਹ ਸਮਾਂ ਆਇਆ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਕਿ ਕਾਕਾ ਤੂੰ ਬਈ ਸੁਨਿਆਰਾਂ ਦੇ ਘਰ ਦਾ ਹੈ, ਫਿਰ ਤੈਨੂੰ ਜੋ ਕੁੱਲ ਦਾ ਕੰਮ ਹੈ ਉਹ ਤਾਂ ਆਉਂਦਾ ਹੀ ਹੋਵੇਗਾ। ਇਸ ਲੜਕੇ ਨੇ ਕਿਹਾ, ਸੱਚੇ ਪਾਤਸ਼ਾਹ ਜੀ, ਮੈਂ ਕੰਮ ਦੇ ਵਿੱਚ ਨਿਪੁੰਨ ਹਾਂ, ਗਹਿਣੇ ਘੜ ਸਕਦਾ ਹਾਂ, ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾ ਸਕਦਾ ਹਾਂ। ਸਤਿਗੁਰੂ ਜੀ ਨੇ ਆਖਿਆ ਖਜ਼ਾਨੇ ਵਾਲੇ ਸਿੰਘ ਨੂੰ ਬੁਲਾ ਕੇ ਕਿ ਭਾਈ ਆਪਣੇ ਖਜ਼ਾਨੇ ਵਿੱਚੋਂ ਇਸ ਨੂੰ ਅਸ਼ਰਫੀਆਂ ਦਿਓ। ਅਸ਼ਰਫੀ ਦਾ ਇਤਿਹਾਸ ਵੀ ਸਪੇਨ ਤੋਂ ਸ਼ੁਰੂ ਹੋਇਆ, ਜਿੱਥੇ ਸਭ ਤੋਂ ਪਹਿਲਾਂ ਅਸ਼ਰਫੀ ਚੱਲੀ। ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਬਾਦਸ਼ਾਹ ਹਿੰਦੁਸਤਾਨ ਤੇ ਆਉਂਦੇ, ਉਨ੍ਹਾਂ ਨੇ ਆਪਣੇ ਆਪਣੇ ਨਾਂ ਦਾ ਸਿੱਕਾ ਚਲਾਇਆ, ਸੋਨੇ ਦੀਆਂ ਮੋਹਰਾਂ ਚਲਾਈਆਂ। ਸੋ ਉਹ ਅਸ਼ਰਫੀਆਂ, ਸੋ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ ਇਸ ਨੂੰ ਦਿਓ ਤਾਂ ਕਿ ਗਹਿਣੇ ਬਣਾ ਕੇ ਲਿਆਵੇ। ਤੇ ਨਾਲ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਤੂੰ ਜਿਹੜਾ ਆਮ ਜੋ ਗਹਿਣੇ ਘੜਨ ਵਾਲੇ ਸੋਨੀਪਤ ਵੀਰ ਹੁੰਦੇ ਨੇ, ਉਨ੍ਹਾਂ ਦਾ ਸੁਭਾਅ ਹੈ ਕਿ ਵਿੱਚੋਂ ਸੋਨਾ ਰੱਖ ਲੈਣਾ, ਵਿੱਚ ਖੋਟ ਮਿਲਾ ਦੇਣਾ, ਤੇਰਾ ਕਿਤੇ ਇਹੋ ਜਿਹਾ ਸੁਭਾਅ ਤਾਂ ਨਹੀਂ ਹੈ? ਪਰ ਇਸ ਲੜਕੇ ਨੇ ਆਖਿਆ, ਗੁਰੂ ਪਾਤਸ਼ਾਹ ਜੀ, ਮੈਂ ਆਪ ਜੀ ਦਾ ਸਿੱਖ ਹਾਂ, ਮੈਂ ਸੰਗਤ ਕਰਦਾ ਹਾਂ, ਮੈਂ ਅਜਿਹਾ ਕੋਈ ਕਰਮ ਨਹੀਂ ਕਰਾਂਗਾ। ਸੋ ਕਿਰਪਾ ਕਰਕੇ ਮੈਨੂੰ ਇਹ ਤੁਹਾਡਾ ਸੋਨਾ ਦਿਓ, ਮੈਂ ਗਹਿਣੇ ਬਣਾਵਾਂਗਾ। ਸੋ ਕੁਛ ਦਿਨ ਕੁਛ ਮਹੀਨੇ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ, ਅਸ਼ਰਫੀਆਂ ਲੈ ਜਾਣੀਆਂ, ਸੋਨਾ ਲੈ ਜਾਣਾ, ਗਹਿਣੇ ਵਾਪਸ ਦੇ ਜਾਣੇ। ਪਰ ਸਤਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਿਹੜੇ ਜਾਣੀ ਜਾਣ ਸਨ ਕਿ ਇਸ ਲੜਕਾ ਜੋ ਮੁੱਖ ਤੋਂ ਕਹਿੰਦਾ ਹੈ ਉਹ ਅੰਦਰੋਂ ਨਹੀਂ ਹੈ, ਅੰਦਰ ਇਸ ਦੇ ਖੋਟ ਹੈ ਪਰ ਅੰਦਰੋਂ ਖੋਟਾ ਹੋਣ ਕਰਕੇ ਤੇ ਬਾਹਰੋਂ ਆਪਣੇ ਆਪ ਨੂੰ ਭਲਾ ਕਹਿੰਦਾ ਹੈ, ਸਤਿਗੁਰੂ ਜੀ ਇਸ ਨੇ ਇਸ ਦਾ ਪਾਜ ਉਘੇੜਨਾ ਚਾਹਿਆ। ਇੱਕ ਦਿਨ ਗੁਰੂ ਪਾਤਸ਼ਾਹ ਜੀ ਨੇ ਖਜ਼ਾਨੇ ਵਾਲੇ ਸਿੰਘ ਨੂੰ ਕੋਲੇ ਬੁਲਾ ਕੇ ਆਖਿਆ ਕਿ ਬਈ ਸਿੰਘ, ਇਸ ਤਰ੍ਹਾਂ ਕਰਨਾ ਹੈ, ਇਸ ਨੂੰ ਸੋਨਾ ਜੋ ਦੇਣਾ ਹੈ, ਸ਼ਰਫੀਆਂ ਦੇਣੀਆਂ ਨੇ, ਤੋਲ ਕੇ ਦੇਣੀਆਂ ਨੇ, ਤੇ ਜਦੋਂ ਗਹਿਣੇ ਬਣ ਕੇ ਆ ਜਾਣਗੇ ਫਿਰ ਆਪਾਂ ਉਸ ਨੂੰ ਫਿਰ ਵਾਪਸ ਤੋਲਣਾ ਹੈ। ਪਰ ਗੁਰੂ ਜੀ ਨੇ ਨਾਲ ਸਮਝਾਇਆ ਸਿੰਘ ਨੂੰ ਕਿ ਭਾਈ, ਇਹ ਜੋ ਬਚਨ ਹੋ ਰਹੇ ਨੇ ਤੇਰੇ ਤੇ ਮੇਰੇ ਵਿੱਚ ਨੇ, ਉਸ ਲੜਕੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਸੋ ਗੁਰੂ ਸਾਹਿਬ ਜੀ ਤੇ ਸਿੰਘ ਦੇ ਵਿੱਚ ਆਪਸ ਵਿੱਚ ਵਾਰਤਾਲਾਪ ਹੋ ਗਈ, ਤੋਲ ਕੇ ਸੋਨਾ ਦਿੱਤਾ ਗਿਆ। ਸੋ ਇਸ ਤੋਂ ਅੱਗੇ ਇਤਿਹਾਸ ਆਰੰਭ ਹੁੰਦਾ ਹੈ ਕਿ ਕਿਵੇਂ ਇਹ ਗੁਰੂ ਦਾ ਪਿਆਰਾ ਸਿੱਖ ਉਹ ਗਹਿਣੇ ਬਣਾ ਕੇ ਲਿਆਉਂਦਾ ਹੈ, ਵਿੱਚ ਖੋਟ ਹੈ, ਵਜਨ ਘੱਟ ਹੈ, ਤੇ ਗੁਰੂ ਸਾਹਿਬ ਜੀ ਕਿਵੇਂ ਉਸ ਨੂੰ ਤੋਲਦੇ ਨੇ। ਉਹ ਆਪਾਂ ਸਾਰੇ ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਦੇ ਹਾਂ। ਹਾਜ਼ਰੀ ਭਰਨ ਤੋਂ ਪਹਿਲਾਂ ਇੱਕ ਵਾਰੀ ਗੁਰਮੰਤਰ ਨਾਲ ਜੁੜੀਏ ਤਾਂ ਕਿ ਮਨ ਬਿਰਤੀ ਕਾਗਰ ਹੋ ਸਕੇ। ਆਖੀਏ ਗੱਜ ਕੇ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਿਸ਼ਾਨੀ ਛੰਦ ਲਗਿਓ ਸੁਨਾਰਾ ਘੜਨ ਕੋ ਆਪੇ ਲੈ ਦਿੱਤਾ।
ਹੁਣ ਇਹ ਜੋ ਸੁਨਿਆਰਾ ਸਿੱਖ ਹੈ, ਇਹਦਾ ਕੰਮ ਹੈ ਕਿ ਸੋਨਾ ਲੈ ਜਾਣਾ, ਅਸ਼ਰਫੀਆਂ ਲੈ ਜਾਣਾ, ਤੇ ਘਰ ਜਾ ਕੇ ਗਹਿਣੇ ਬਣਾ ਕੇ ਤਿਆਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਖਜ਼ਾਨੇ ਵਾਲੇ ਸਿੱਖ ਨੂੰ ਦੇਣੇ।
ਲੇਖਾ ਕੋਈ ਨਾ ਪੂਜ ਤੋ ਕਿਆ ਦੇ ਤਿਆਰ ਲੇਤਾ।
ਹੁਣ ਇਸ ਸੁਨਿਆਰੇ ਸਿੱਖ ਨੂੰ ਕੋਈ ਨੀ ਪੁੱਛ ਰਿਹਾ ਕਿ ਕਿੰਨਾ ਇਹ ਸੋਨਾ ਲਿਜਾਂਦਾ ਹੈ, ਕਿੰਨੇ ਭਾਰ ਦੇ ਗਹਿਣੇ ਵਾਪਸ ਦਿੰਦਾ ਹੈ। ਸੋ ਇਸ ਦਾ ਇਹ ਕੰਮ ਕਾਫੀ ਮਹੀਨੇ ਚੱਲਦਾ ਰਿਹਾ ਤੇ ਨਾ ਦੇਣ ਦਾ ਤੇ ਨਾ ਲੈਣ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਸੀ।
ਕੋਸ਼ਪ ਕੋ ਇੱਕ ਦਿਨ ਕਯੋ ਸਤਿਗੁਰ ਸਮਝਾਏ।
ਇੱਕ ਦਿਨ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਖਜ਼ਾਨੇ ਦੇ ਸਿੰਘ ਨੂੰ ਕੋਲੇ ਬੁਲਾ ਕੇ ਇਉਂ ਸਮਝਾਉਣਾ ਕੀਤਾ।
ਕੰਚਨ ਦੀ ਜੈ ਤੋਲ ਕੇ ਨੈ ਤਾਏ ਬਤਾਏ।
ਗੁਰੂ ਪਾਤਸ਼ਾਹ ਜੀ ਨੇ ਕੋਲੇ ਬੁਲਾਇਆ, ਇਸ ਸਿੰਘ ਨੇ ਹੱਥ ਬੰਨ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਉਪਰੰਤ ਕਹਿਣ ਲੱਗਿਆ ਕਿ ਗੁਰੂ ਪਾਤਸ਼ਾਹ ਜੀ, ਮੇਰੇ ਲਈ ਹੁਕਮ ਕੀ ਹੈ, ਮੈਂ ਉਸ ਹੁਕਮ ਦੀ ਤਾਮੀਲ ਕਰਾਂ। ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਸਿੰਘਾ, ਇਹ ਬਚਨ ਆਪਾਂ ਆਪਸ ਵਿੱਚ ਕਰ ਰਹੇ ਹਾਂ ਕਿ ਸਤਿਗੁਰੂ ਜੀ ਇਸ ਨੂੰ ਇਸ ਸੋਨੇ ਦੇ ਬਾਰੇ ਲੈਣ ਦੇਣ ਦੇ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
ਬੀਸ ਦੀਨ ਦਿਨਾਰ ਤਿਸ ਕੈ ਕਟਕ ਕੜਾਏ।
ਗੁਰੂ ਜੀ ਨੇ ਸਮਝਾਇਆ ਕਿ ਬਈ ਸਿੱਘਾ, ਇਹ ਜੋ ਅੱਗੇ ਵਾਸਤੇ ਇਸ ਸੁਨਿਆਰੇ ਸਿੱਖ ਬੱਚੇ ਨੂੰ ਜੋ ਸੋਨਾ ਦੇਣਾ, ਸ਼ਰਫੀਆਂ ਦੇਣੀਆਂ ਨੇ, ਉਹ ਤੋਲ ਕੇ ਦੇਣੀਆਂ ਹਨ। ਤੇ ਬਚਨ ਆਪਾਂ ਆਪਸ ਵਿਚ ਕਰ ਰਹੇ ਹਾਂ, ਉਸ ਸੁਨਿਆਰੇ ਸਿੱਖ ਨੂੰ ਪਤਾ ਵੀ ਨਾ ਲੱਗੇ। ਤੇ ਫਿਰ ਇਸ ਤਰ੍ਹਾਂ ਕੀਤਾ, ਇਸ ਖਜ਼ਾਨੇ ਵਾਲੇ ਸਿੱਖ ਨੇ 20 ਅਸ਼ਰਫੀਆਂ ਜੋ ਬਕਾਇਦਾ ਤੋਲ ਕੇ ਦੇਣਾ ਕੀਤੀਆਂ।
ਤਿਆਰ ਕਰਿਓ ਜਬ ਲਿਆਏ ਤੈ ਪ੍ਰਭ ਨਿਕਟ ਮੰਗਾਏ।
ਜਦੋਂ ਹੁਣ ਇਹ ਸੁਨਿਆਰੇ ਸਿੱਖ ਨੇ ਉਹ ਗਹਿਣੇ ਤਿਆਰ ਕਰ ਦਿੱਤੇ ਜਿਹੜੇ ਕਿ ਕੜੇ ਸਨ, ਸੋ ਬੜੇ ਸੁੰਦਰ ਜੜਾਊ ਕੜੇ ਇਹ ਤਿਆਰ ਕੀਤੇ। ਗੁਰੂ ਪਾਤਸ਼ਾਹ ਜੀ ਨੂੰ ਸੁਨੇਹਾ ਪਹੁੰਚਾਇਆ ਕਿ ਸਤਿਗੁਰੂ ਜੀ, ਜੋ ਆਪ ਜੀ ਨੇ ਸੋਨਾ ਦਿੱਤਾ ਸੀ, ਅਸ਼ਰਫੀਆਂ ਦਿੱਤੀਆਂ ਸਨ, ਉਹਦੇ ਜੋ ਕੜੇ ਬਣ ਕੇ ਤਿਆਰ ਹੋ ਗਏ ਹਨ।
ਤੋਲੇ ਤਰ ਕਰ ਤੋਲਾ ਪਰ ਭਾਈ ਮੋਹਰ ਸਤਾਰਾ।
ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ, ਇਸ ਸੁਨਿਆਰੇ ਸਿੱਖ ਨੂੰ ਕਹੋ ਕਿ ਜਿਹੜੇ ਗਹਿਣੇ ਉਹ ਕੜੇ ਤਿਆਰ ਹੋਏ ਹਨ, ਉਹ ਖਜ਼ਾਨੇ ਵਾਲੇ ਸਿੰਘ ਨੂੰ ਨਾ ਦੇਵੇ, ਸਿੱਧਾ ਸਾਡੇ ਕੋਲ ਲੈ ਕੇ ਭਰੇ ਦਰਬਾਰ ਵਿਚ ਆਵੇ, ਤੇ ਆਪਾਂ ਫਿਰ ਇਸ ਨੂੰ ਤੋਲ ਕੇ ਵੇਖਾਂਗੇ। ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਜੋ ਬਚਨ ਬਿਲਾਸ ਆਪਸ ਵਿਚ ਸਾਂਝੇ ਹੋ ਚੁੱਕੇ ਸਨ, ਸੋ ਪਤਾ ਸੀ ਖਜ਼ਾਨੇ ਵਾਲੇ ਸਿੰਘ ਦੇ ਨਾਲ ਬਚਨ ਹੋਏ ਨੇ। ਸੋ ਗੁਰੂ ਪਾਤਸ਼ਾਹ ਜੀ ਨੇ ਇਹ ਗਹਿਣੇ ਮੰਗਾ ਕੇ, ਖਜ਼ਾਨੇ ਵਾਲਾ ਸਿੰਘ ਵੀ ਆ ਗਿਆ ਨਾਲ, ਉਹ ਤੱਕੜੀ ਤੇ ਵੱਟਾ ਲੈ ਕੇ ਪਹੁੰਚਣਾ ਕੀਤਾ। ਤੇ ਜਦੋਂ ਇਨ੍ਹਾਂ ਗਹਿਣਿਆਂ ਨੂੰ ਜੋਖਣਾ ਕੀਤਾ, ਵਜਨ ਵੇਟ ਕੀਤਾ, ਉਸ ਸਮੇਂ 17 ਅਸ਼ਰਫੀਆਂ ਦਾ ਵਜਨ ਨਿਕਲਿਆ। ਕਿਉਂਕਿ ਲੈ ਕੇ ਗਿਆ 20 ਅਸ਼ਰਫੀਆਂ, ਪਰ ਹੁਣ ਜੋ ਗਹਿਣੇ ਹਨ ਉਹ 17 ਅਸ਼ਰਫੀਆਂ ਦੇ ਹਨ। ਤਿੰਨ ਭਾਵ 3 ਅਸ਼ਰਫੀਆਂ ਦਾ ਜੋ ਵਜਨ ਸੀ ਉਹ ਵਿੱਚੋਂ ਖਾ ਗਿਆ। ਸੋ ਗੁਰੂ ਜੀ ਨੇ ਇਸ ਤਰ੍ਹਾਂ ਇਹ ਤੋਲਣਾ ਕੀਤਾ।
ਸਕਲ ਵਿਭੂਖਣ ਤੋਲੀਐ ਗੁਰ ਬਾਕੀ ਉਚਾਰਾ।
ਜਦੋਂ ਹੁਣ ਸਤਿਗੁਰੂ ਜੀ ਤਾਂ ਜਾਣੀ ਜਾਣ ਸਨ, ਸਿਰਫ ਸਿੱਖਾਂ ਨੂੰ ਦਿਖਾਉਣਾ ਸੀ ਕੌਤਕ ਕਰਕੇ ਕਿ ਇਹ ਜੋ ਸੁਨਿਆਰਾ ਸਿੱਖ ਉੱਪਰ ਤੋਂ ਭੋਲਾ ਭਾਲਾ ਹੈ ਪਰ ਅੰਦਰੋਂ ਖੋਟਾ ਹੈ, ਅਸੀਂ ਇਸ ਦਾ ਭਲਾ ਚਾਹੁੰਦੇ ਸੀ ਕਿ ਪਿਤਾ ਸਿਰ ਤੇ ਨਹੀਂ ਹੈ, ਚਲੋ ਗੁਰੂ ਘਰ ਵਿਚ ਰਹੇਗਾ ਤੇ ਨਾਲ ਗਹਿਣੇ ਤਿਆਰ ਕਰੇਗਾ, ਇਸ ਦੇ ਵਿਚੋਂ ਇਸ ਨੂੰ ਮਾਇਆ ਮਿਲੀ ਜਾਏਗੀ, ਇਹਦੇ ਪਰਿਵਾਰ ਦਾ ਸੌਖਾ ਗੁਜ਼ਾਰਾ ਹੁੰਦਾ ਰਹੇਗਾ। ਪਰ ਇਸ ਗੱਲ ਨੂੰ ਇਹ ਨਾ ਸਮਝਿਆ, ਸੋ ਉਹੀ ਖੋਟ ਘੁਮਾਇਆ ਤੇ ਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਹੁਕਮ ਕਰ ਦਿੱਤਾ ਖਜ਼ਾਨੇ ਵਾਲੇ ਸਿੰਘ ਨੂੰ ਕਿ ਭਾਈ, ਜਿੰਨੇ ਹੁਣ ਤੱਕ ਗਹਿਣੇ ਆਏ ਹਨ ਉਹ ਸਾਰਿਆਂ ਨੂੰ ਹੀ ਜੋਖਣਾ ਕਰੋ।
ਕੋਸ਼ਪ ਆਨ ਹਜੂਰ ਮੈਂ ਤੋਲੇ ਜਿਸ ਕਾਲਾ।
ਖਜ਼ਾਨੇ ਵਾਲੇ ਸਿੰਘ ਨੇ ਸਤਿਗੁਰਾਂ ਜੀ ਦੇ ਹੁਕਮ ਦੇ ਅੱਗੇ ਸਿਰ ਝੁਕਾਇਆ, ਮੰਨਣਾ ਕੀਤਾ, ਖਜ਼ਾਨੇ ਵਿਚ ਜਿੰਨੇ ਗਹਿਣੇ ਸਨ ਅੱਜ ਤੱਕ ਬਣੇ ਉਹ ਸਾਰੇ ਲਿਆ ਕੇ ਹਜੂਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਜਦੋਂ ਵੇਟ ਕੀਤਾ ਤਾਂ ਉਹ ਸਾਰਿਆਂ ਨੂੰ ਵੇਖ ਕੇ,
ਸਰਬ ਕਟੇ ਕਿਮ ਪੂਰ ਹੋਏ ਜੋ ਹੇਮ ਨਿਕਾਲਾ।
ਹੁਣ ਸਾਰੇ ਗਹਿਣੇ ਉਹ ਘਟ ਗਏ, ਹੁਣ ਪੂਰਾ ਵੇਟ ਵਜਨ ਕਿਸ ਤਰ੍ਹਾਂ ਹੋਵੇ, ਜਦੋਂ ਵਿਚੋਂ ਹੁਣ ਸੋਨਾ ਹੀ ਕੱਢ ਲਿਆ ਹੈ, ਖੋਟ ਮਿਲਾ ਦਿੱਤਾ ਹੈ, ਵਿਚੋਂ ਚੋਰੀ ਕਰ ਲਿਆ ਹੈ, ਉਹ ਕਿਵੇਂ ਪੂਰੇ ਹੋ ਸਕਣ।
ਸ਼੍ਰੀ ਕਲ ਗੀ ਤਰ ਤਬ ਕਯੋ ਲੜਕੇ ਤੈ ਪਾਖਾ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿੱਥੇ ਖਜ਼ਾਨੇ ਵਾਲਾ ਸਿੰਘ ਇਨ੍ਹਾਂ ਸਾਰੇ ਗਹਿਣਿਆਂ ਨੂੰ ਤੋਲ ਰਿਹਾ ਹੈ ਤੇ ਉਥੇ ਸਾਹਮਣੇ ਸਿੱਖ ਵੀ ਖੜਾ ਹੈ, ਨਿੰਮੋ ਝੂਣਾ ਹੈ, ਸ਼ਰਮ ਨਾਲ ਅੱਖਾਂ ਨੀਵੀਆਂ ਨੇ, ਸਰੀਰ ਤੇ ਪਸੀਨਾ ਆ ਗਿਆ ਹੈ, ਹੱਥ ਬੰਨੇ ਹੋਏ ਨੇ, ਸੋ ਮੂੰਹ ਨੀਵਾਂ ਕਰਕੇ ਖੜਾ। ਹੁਣ ਗੁਰੂ ਸਾਹਿਬ ਜੀ ਨੂੰ ਕੀ ਜਵਾਬ ਦੇਵੇ? ਤੇ ਸਤਿਗੁਰੂ ਜੀ ਨੇ ਅੱਗੇ ਇਸ ਨੂੰ ਕਿਹਾ ਕਿ ਵੀ ਐ ਸਿੱਖਾ, ਤੂੰ ਮੇਰੇ ਸਵਾਲ ਦਾ ਜਵਾਬ ਦੇਣਾ ਕਰ।
ਸਤ ਸੰਗੀ ਮੈਂ ਸਦਾ ਹੋ ਮਨ ਐਬ ਨਾ ਰਾਖਾ।
ਗੁਰੂ ਜੀ ਨੇ ਆਖਿਆ ਵੀ ਸਿੱਖਾ, ਤੂੰ ਕਹਿੰਦਾ ਸੀ ਮੈਂ ਤੁਹਾਡੀ ਸਤ ਸੰਗਤ ਕਰਦਾ ਹਾਂ, ਮੈਂ ਇਮਾਨਦਾਰੀ ਨਾਲ ਕੰਮ ਕਰਦਾ ਹਾਂ, ਕਦੇ ਪਾਪ ਨਹੀਂ ਕਮਾਉਂਦਾ, ਵਿਕਾਰ ਨਹੀਂ ਕਮਾਉਂਦਾ, ਇਨ੍ਹਾਂ ਗਹਿਣਿਆਂ ਵਿਚ ਕਦੇ ਖੋਟ ਨਹੀਂ ਮਿਲਾਉਂਦਾ, ਸੋਨਾ ਚੋਰੀ ਨਹੀਂ ਕਰਦਾ, ਮੈਂ ਆਪ ਜੀ ਦਾ ਪ੍ਰੇਮੀ ਹਾਂ। ਪਰ ਗੁਰੂ ਜੀ ਨੇ ਪੁੱਛਿਆ ਬਈ ਅੱਜ ਦੱਸੋ ਤੇਰੇ ਸਾਰੀਆਂ ਮਨ ਦੀਆਂ ਗੱਲਾਂ। ਉਹ ਤੇਰੇ ਜ਼ਬਾਨ ਤੋਂ ਕਹੇ ਹੋਈਆਂ ਸਾਰੀਆਂ ਗੱਲਾਂ ਕਿੱਥੇ ਗਈਆਂ?
ਅਪਰ ਐਬ ਕਿਆ ਹੋਤ ਹੈ ਹਮ ਦੇ ਉਹ ਬਤਾਈ।
ਗੁਰੂ ਜੀ ਨੇ ਆਖਿਆ ਬਈ ਦੇਖ ਸਿੱਖਾ, ਤੇਰੇ ਸਾਹਮਣੇ ਹੁਣ ਸਾਰੇ ਗਹਿਣੇ ਜੋਖ ਦਿੱਤੇ ਨੇ, ਜਿਹਦੇ ਵਿਚੋਂ ਕਾਫੀ ਸ਼ਰਫੀਆਂ ਘੱਟ ਹਨ, ਤਾਂ ਸਾਫ਼ ਜ਼ਾਹਰ ਹੈ ਕਿ ਤੂੰ ਪਾਪ ਕਮਾਇਆ ਹੈ, ਖੋਟ ਕੀਤਾ ਇਹਨਾਂ ਗਹਿਣਿਆਂ ਵਿਚ, ਤੇ ਹੁਣ ਸਾਨੂੰ ਦੱਸਣਾ ਕਰ ਇਸ ਤੋਂ ਇਲਾਵਾ ਹੋਰ ਕਿਹੜਾ ਤੇਰੇ ਵਿਚ ਐਬ ਹੈ?
ਤੂੰ ਪੀ ਰਹੋ ਮਸੰਦ ਸਮ ਨਿਜ ਸਾਧ ਬਤਾਈ।
ਗੁਰੂ ਪਾਤਸ਼ਾਹ ਜੀ ਨੇ ਆਪਣੇ ਮਸੰਦਾਂ ਦੀ ਉਦਾਹਰਣਾ ਦੇ ਕੇ ਕਿਹਾ ਕਿ ਬਈ ਤੂੰ ਵੀ ਸਾਡੀ ਮਸੰਦਾਂ ਦੀ ਤਰ੍ਹਾਂ ਹੈ, ਉਪਰੋਂ ਤਾਂ ਭੋਲਾ ਭਾਲਾ ਹੈ ਪਰ ਅੰਦਰੋਂ ਤੇਰੇ ਮਨ ਵਿਚ ਖੋਟ ਹੈ।
ਗੁਰ ਕਰ ਤੇ ਮਿਹਨਤ ਵਜੋਂ ਤੋਏ ਮਿਲਤ ਕੇ ਨਾਈ।
ਸਤਿਗੁਰੂ ਜੀ ਨੇ ਆਖਿਆ ਬਈ ਸਿੱਖਾ ਇਹ ਗੱਲ ਦੱਸ, ਇਹ ਗਹਿਣਿਆਂ ਦੀ ਜਿੰਨੀ ਤੇਰੀ ਮਿਹਨਤ ਮਜ਼ਦੂਰੀ ਸੀ, ਇਹ ਬਜਾਨਾ ਸੀ, ਉਹ ਤੈਨੂੰ ਮਿਲਦਾ ਸੀ ਕਿ ਨਹੀਂ?
ਸੁਣ ਸ਼ਰਮਿੰਦਾ ਹੋਏ ਰਹੋ ਬਾਤ ਨਾ ਮੁਖ ਮਾਈ।
ਹੁਣ ਗੁਰੂ ਸਾਹਿਬ ਜੀ ਦਾ ਇਹ ਸਵਾਲ ਜਦੋਂ ਸੁਣਿਆ, ਹੁਣ ਇਹ ਸੁਣ ਕੇ ਸ਼ਰਮਿੰਦਾ ਹੋ ਗਿਆ, ਹੁਣ ਕੀ ਜਵਾਬ ਦੇਵੇ? ਕਿਉਂਕਿ ਚੋਰ ਹੈ, ਅੰਦਰ ਮਨ ਵਿਚ ਖੋਟ ਹੈ, ਮਨ ਪਾਪੀ ਹੈ, ਵਿਕਾਰੀ ਹੈ, ਹੁਣ ਸਤਿਗੁਰੂ ਜੀ ਦੇ ਸਵਾਲ ਦਾ ਜਵਾਬ ਨਾ ਦੇ ਸਕਿਆ, ਸੋ ਮੁੱਖ ਨੀਵਾਂ ਕਰ ਲਿਆ, ਸੋ ਇਸ ਤੋਂ ਬੋਲਿਆ ਨਾ ਗਿਆ।
ਛੰਦ ਗੁਰਜੀ ਪੰਨਿਓ ਸਭ ਇਨ ਸੁਨਿਓ।
ਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਰਿਆਂ ਨੂੰ ਕਿਹਾ, ਬਚਨ ਕਹਿਣ ਲੱਗ ਰਹੇ ਨੇ, ਭਰੀ ਸੰਗਤ ਨੇ ਸੁਣਨਾ ਕੀਤਾ।
ਜੱਟ ਪੰਜਾਲੀ ਚੱਕ ਗੁਰੂ ਕਾ ਹੱਕ ਕਮਾਏ ਕੇ ਛੱਕ।
ਗੁਰੂ ਪਾਤਸ਼ਾਹ ਜੀ ਨੇ ਜਿਮੀਦਾਰਾਂ ਨੂੰ ਸੰਬੋਧਨ ਕਰਕੇ ਕਿਹਾ, ਮੁਖਾਤਬ ਹੋ ਕੇ ਕਿਹਾ ਕਿ ਜਿਮੀਦਾਰ ਉਹਨਾਂ ਸਮਿਆਂ ਦੇ ਅੰਦਰ, ਕਿਉਂਕਿ ਅੱਜ ਸਮਾਂ ਬਦਲ ਗਿਆ ਹੈ, ਖੇਤੀ ਕਰਨ ਦਾ ਢੰਗ ਬਦਲ ਗਿਆ ਹੈ, ਵਿਗਿਆਨ ਦਾ ਯੁੱਗ ਆ ਗਿਆ ਹੈ, ਪਰ ਉਹਨਾਂ ਸਮੇਂ ਅੰਦਰ ਕਿ ਬਲਦਾਂ ਨੂੰ ਜੋੜਨਾ ਪੰਜਾਲੀ ਵਿਚ, ਸੋ ਜੋੜ ਕੇ ਹਲ ਨੂੰ ਲੈ ਕੇ ਜਾਣਾ ਤੇ ਖੇਤਾਂ ਵਿਚ ਕੰਮ ਕਰਨਾ, ਸੋ ਉਹ ਉਦਾਹਰਣ ਦੇ ਕੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਮੀਦਾਰ ਆਪਣੀ ਪੰਜਾਲੀ ਨੂੰ ਚੁੱਕ ਕੇ ਬਲਦਾਂ ਨੂੰ ਜੋੜ ਕੇ ਆਪਣੇ ਖੇਤਾਂ ਵਿਚ ਜਾਂਦੇ ਨੇ, ਮਿਹਨਤ ਕਰਦੇ ਨੇ, ਮਿਹਨਤ ਕਰਕੇ ਕਮਾ ਕੇ ਅੰਨ ਧਨ ਨੂੰ ਵੇਚ ਕੇ ਜੋ ਮਾਇਆ ਇਕੱਠੀ ਹੋ ਜਾਂਦੀ ਹੈ ਉਸ ਨੂੰ ਵੰਡ ਕੇ ਛਕਦੇ ਹਨ।
ਨਿਸ਼ਾਨੀ ਛੰਦ ਸੁਣ ਸਿੱਖਣ ਬੂਝਿਓ ਬੌਰ ਸਿੱਖ ਸਕਲ ਤੁਮਾਰੇ।
ਜਦੋਂ ਗੁਰੂ ਪਾਤਸ਼ਾਹ ਜੀ ਨੇ ਭਰੇ ਦੀਵਾਨ ਵਿਚ ਇਹ ਬਚਨ ਕੀਤਾ ਕਿ ਜੱਟ ਪੰਜਾਲੀ ਚੱਕ, ਸੋ ਉਸ ਸਮੇਂ ਸਿੱਖਾਂ ਦੇ ਮਨ ਵਿਚ ਕੁਛ ਰੋਸ ਆਇਆ, ਸੋ ਕਿਹਾ ਹੱਥ ਬੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕੱਲੇ ਜਿਮੀਦਾਰ ਦੀ ਵਡਿਆਈ ਕੀਤੀ ਹੈ, ਬਾਕੀ ਹੋਰ ਵੀ ਬੇਅੰਤ ਵਰਨ ਨੇ, ਸੋ ਸਤਿਗੁਰੂ ਜੀ ਉਹ ਸਾਰੇ ਤੁਹਾਡੇ ਸਿੱਖ ਹਨ।
ਬਿਜ ਖਤਰੀ ਬਿਟ ਸ਼ੂਦਰ ਜੇ ਇਹ ਬਰਨ ਜੋ ਚਾਰੇ।
ਸਤਿਗੁਰੂ ਜੀ ਚਾਰ ਬਰਨ ਹਰਨ, ਸ਼ੂਦਰ ਹੈ, ਵੈਸ ਹੈ, ਖਤਰੀ ਹੈ, ਸੋ ਸਾਰੇ ਗੁਰੂ ਪਾਤਸ਼ਾਹ ਜੀ ਬ੍ਰਾਹਮਣ ਨੇ, ਉਹ ਉਹਨਾਂ ਜਾਤਾਂ ਵਿਚੋਂ ਕੁਲਾਂ ਵਿਚੋਂ ਆਪ ਜੀ ਦੇ ਸਿੱਖ ਹਨ, ਸੋ ਜਿੱਥੇ ਜਿਮੀਦਾਰ ਸਿੱਖ ਹਨ ਉਥੇ ਬਾਕੀ ਇਹ ਚਾਰ ਵਰਣਾਂ ਦੇ ਵਿਚੋਂ ਵੀ ਸਿੱਖ ਹਨ।
ਤੁਮਨੇ ਇਕੋ ਜੱਟ ਹੀ ਅਬ ਭਲੇ ਸਲਾਹੋ।
ਸਿੱਖਾਂ ਨੇ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਜੀ ਸਾਡੇ ਮਨ ਵਿਚ ਵਹਿਮ ਆ ਗਏ ਹੈ, ਸੰਸਾ ਆ ਗਏ ਹੈ, ਕਿਰਪਾ ਕਰਕੇ ਸਾਡੇ ਸਵਾਲ ਦਾ ਜਵਾਬ ਦਿਓ ਕਿ ਆਪ ਜੀ ਨੇ ਜਿਮੀਦਾਰ ਦੀ ਹੀ ਸਲਾਹੁਣਾ ਕੀਤੀ ਹੈ।
ਸਿੰਘਨ ਤੇ ਸੁਣ ਕੇ ਪ੍ਰਭੂ ਸ਼੍ਰੀ ਮੁਖ ਤੇ ਪ੍ਰਹਾਯੋ।
ਜਦੋਂ ਸਿੰਘਾਂ ਤੋਂ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਇਹ ਸਵਾਲ ਪੁੱਛਣਾ ਕੀਤਾ, ਉਸ ਸਮੇਂ ਗੁਰੂ ਪਾਤਸ਼ਾਹ ਜੀ ਇਹਨਾਂ ਸਵਾਲਾਂ ਦਾ ਜਵਾਬ ਦੇਣ ਲਈ ਸਤਿਗੁਰੂ ਜੀ ਨੇ ਸਿੰਘਾਂ ਨੂੰ ਇਸ ਤਰ੍ਹਾਂ ਕਹਿਣਾ ਕੀਤਾ,
ਜੱਟ ਭੱਟ ਨੱਟ ਧਨੱਟ ਜੇ ਮੁਖ ਕੋ ਹੱਠ ਪਾਲੇ।
ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜਿਮੀਦਾਰ ਭੱਟ ਕਹਿੰਦੇ ਨੇ ਜੋ ਜਸ ਗਾਉਣ ਵਾਲੇ ਹੁੰਦੇ ਹਨ, ਸੋ 11 ਭੱਟਾਂ ਦੀ ਬਾਣੀ ਆਈ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚ, 5 ਪਾਤਸ਼ਾਹੀਆਂ ਦੇ ਗੁਣ ਉਹਨਾਂ ਨੇ ਗਾਏ ਨੇ, ਨੱਟ ਕਹਿੰਦੇ ਨੇ ਜੋ ਨਾਟਕ ਕਰਨ ਵਾਲੇ ਹਨ, ਸੋ ਸਾਰੇ ਧਨੱਟ ਤੋਂ ਭਾਵ ਆਉਂਦਾ ਜਿਨ੍ਹਾਂ ਕੋਲੇ ਬੇਅੰਤ ਮਾਇਆ ਹੈ, ਸੋ ਇਹ ਜਿੰਨੇ ਵੀ ਤਿੰਨੇ ਹਨ, ਤਿੰਨੇ ਮਾਇਆ ਵਿਚ ਵੀ ਨਿਪੁੰਨ ਨੇ ਤੇ ਬਚਨ ਦੇ ਵਿਚ ਵੀ ਨਿਪੁੰਨ ਹਨ, ਜਿੰਨੀ ਗੱਲ ਕੋਈ ਕਹਿ ਦਿੰਦੇ ਨੇ ਉਹ ਕਹੀ ਹੋਈ ਗੱਲ ਨੂੰ ਪਾਲਦੇ ਹਨ।
ਅਪਰ ਕਾਏ ਪਰ ਨੈ ਰਹੇ ਕਹਿ ਮੁਖ ਤੇ ਹਾਲ।
ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਹੋਰ ਅਸੀਂ ਗੱਲਾਂ ਕਿਸੇ ਹੋਰ ਕੁਲਾਂ ਦੇ ਵਿਚ ਨਹੀਂ ਵੇਖੀਆਂ ਕਿ ਆਪਣੀ ਕਹੀ ਹੋਈ ਗੱਲ ਦੀ ਪਾਲਣਾ ਕਰਨ। ਸੋ ਇਹ ਤਾਂ ਹੱਠ ਮੈਂ ਇਨ੍ਹਾਂ ਹੀ ਤਿੰਨਾਂ ਵਿਚ ਵੇਖਣਾ ਕੀਤਾ ਹੈ।
ਸਿੱਖੋ ਸੁਣੀਏ ਸਿੱਖ ਮਮ ਸਿੱਧਕੀ ਲਖ ਤੀਨੈ।
ਗੁਰੂ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਭਾਈ ਸੁਣਨਾ ਕਰੋ ਐ ਸਿੰਘੋ ਸਿੱਖੋ ਕਿ ਤਿੰਨਾਂ ਦੇ ਵਿਚ ਬੇਅੰਤ ਸਿੱਖੀ ਸਿਦਕ ਦਾ ਮੈਂ ਭਰੋਸਾ ਵੇਖਣਾ ਕੀਤਾ ਹੈ।
ਸਿੱਖੀ ਬੰਟੀ ਤੀਸਰੀ ਸੰਗਤ ਸਭ ਹੀ ਨੈ।
ਬਾਕੀ ਜੋ ਸਿੱਖੀ ਹੈ ਉਹ ਸਾਰੀ ਤਿੰਨ ਹਿੱਸੇ ਸੰਗਤਾਂ ਦੇ ਵਿਚ ਅਸੀਂ ਵਰਤਾਈ ਹੈ, ਰਹਿਤ ਮਰਿਆਦਾ ਦ੍ਰਿੜ ਕਰਾਈ ਹੈ।
ਜੋ ਪਈ ਜਟਵਣ ਜਾਰਾ ਰੋੜਾ ਸਾਰਾ।
ਗੁਰੂ ਪਾਤਸ਼ਾਹ ਜੀ ਫਿਰ ਦੱਸਦੇ ਹਨ ਕਿ ਜ਼ਿਮੀਦਾਰ ਤੇ ਵਣਜਾਰੇ ਵਣਜ ਕਰਨ ਵਾਲੇ ਅਰੋੜੇ ਖੱਤਰੀ ਇਨ੍ਹਾਂ ਵਿਚੋਂ ਪੂਰੇ ਸਿੱਖ ਹੋਏ ਹਨ।
ਦੋ ਹਿੱਸੇ ਸਿੱਖੀ ਤਿੰਨ ਤਾਰਾ।
ਇਨ੍ਹਾਂ ਵਿਚ ਬੇਅੰਤ ਸਿੱਖੀ ਸੀ, ਸਿਦਕ ਭਰੋਸਾ ਸੀ।
ਤ੍ਰਿਤੀ ਪਾਤ ਸਭ ਮੈਂ ਵਰਤਾਈ।
ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਭਾਈ ਜੋ ਤੀਸਰਾ ਭਾਗ ਹੈ ਸਿੱਖੀ ਦਾ ਇਨ੍ਹਾਂ ਵਿਚ ਅਸੀਂ ਵਰਤਾਉਣਾ ਕੀਤਾ ਹੈ।
ਧਰੇ ਹਿਰਦੇ ਸੋ ਪਾਰ ਪਰਾਈ।
ਇਨ੍ਹਾਂ ਵਿਚੋਂ ਜਿਹੜਾ ਵੀ ਗੁਰਸਿੱਖੀ ਦੇ ਨਿਯਮਾਂ ਨੂੰ ਮਰਿਆਦਾ ਨੂੰ ਹਿਰਦੇ ਵਿਚ ਧਾਰਨ ਕਰੇਗਾ ਉਸ ਦਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ।
ਅਪਰ ਲੋਕ ਜੇ ਸਿੱਖ ਕਾਵੇ।
ਗੁਰੂ ਪਾਤਸ਼ਾਹ ਜੀ ਨੇ ਸਾਡੇ ਵਰਗਿਆਂ ਦਾ ਜ਼ਿਕਰ ਕਰ ਦਿੱਤਾ ਕਿ ਜਿਹੜੇ ਬਈ ਹੋਰ ਕੋਈ ਸਿੱਖ ਕਹਾਉਂਦੇ ਹਨ ਇਸ ਸੰਸਾਰ ਵਿਚ।
ਸਿੱਖੀ ਭੇਦ ਨਹੀਂ ਕੁਛ ਪਾਵੇ।
ਉਹ ਸਿੱਖੀ ਦਾ ਜੋ ਭੇਦ ਹੈ ਅਸਲ ਦੇ ਵਿਚ ਅੰਤਰੀਵ ਤੌਰ ਤੇ ਨਹੀਂ ਪਾ ਸਕਦੇ।
ਸੋਹਿਤ ਖਾਵਣ ਲੋਭ ਪਦਾਰਥ।
ਜੋ ਹੋਰ ਸਿੱਖ ਨੇ ਉਹ ਪਦਾਰਥ ਲੋਭ ਵਿਚ ਆ ਕੇ ਛਕਦੇ ਹਨ, ਆਪਣੇ ਪੇਟ ਨੂੰ ਪਾਲਦੇ ਨੇ, ਪੇਟ ਨੂੰ ਭਰਦੇ ਹਨ।
ਬਣੇ ਸਿੱਖ ਪੁਰਵੇ ਨਿਜ ਸਵਾਰਥ।
ਸਿੱਖ ਤਾਂ ਬਣਦੇ ਨੇ ਪਰ ਉਹ ਸਿੱਖ ਆਪਣੇ ਸਵਾਰਥਾਂ ਦੀ ਆਪਣੇ ਕਾਰਜਾਂ ਦੀ ਸੰਪੂਰਨਤਾ ਦੇ ਵਾਸਤੇ ਬਣਦੇ ਨੇ।
ਕਹਾ ਕਰੇਗਾ ਸਿੱਖ ਜੇ ਸਿਦਕ ਨਾ ਧਾਰਦਾ।
ਗੁਰੂ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਖ ਰਹੇ ਨੇ ਕਿ ਉਹ ਸਿੱਖ ਕਾਹਦਾ ਹੈ ਜਿਸਨੇ ਆਪਣੇ ਚਿੱਤ ਦੇ ਵਿਚ ਸੋ ਸੰਤੋਖ ਨੂੰ ਨਹੀਂ ਧਾਰਨ ਕੀਤਾ।
ਕਹਾ ਕਰੇਗਾ ਵਣਜ ਜਾਂ ਨਾਹੇ ਪਸਾਰਦਾ।
ਉਹ ਵਣਜ ਕਰਨ ਵਾਲਾ ਵਪਾਰੀ ਕੀ ਵਪਾਰ ਕਰ ਸਕਦਾ ਹੈ ਜੇ ਆਪਣੇ ਉਹ ਵਪਾਰ ਨੂੰ ਅੱਗੇ ਨਹੀਂ ਵਧਾ ਸਕਦਾ।
ਕਹਾ ਕਰੇਗਾ ਵੇਦ ਜੇ ਲੋਭ ਨਾ ਹਾਰਦਾ।
ਵੇਦ ਪੜਾਉਣ ਵਾਲਾ ਜਾਂ ਪੜਨ ਵਾਲਾ ਉਹ ਕੀ ਹੈ ਜੇ ਆਪਣੇ ਲੋਭ ਨੂੰ ਨਹੀਂ ਘਟਾ ਸਕਦਾ।
ਕਹਾ ਕਰੇਗਾ ਜਨਮ ਜਾਂ ਨਹੀਂ ਚਿਤਾਰਦਾ।
ਸੋ ਉਹ ਮਨੁੱਖ ਦਾ ਮਨੁੱਖਾ ਜਨਮ ਧਾਰਨ ਕਰਨ ਦਾ ਕੀ ਫਾਇਦਾ ਹੈ ਜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ।
ਨਾਨਕ ਸਫਲ ਜਨਮ ਜਾਂ ਨਾਮ ਕਰਤਾਰਦਾ।
ਸਫਲ ਜਨਮ ਉਸ ਮਨੁੱਖ ਦਾ ਹੁੰਦਾ ਹੈ ਜੋ ਸਤ ਚਿਤ ਆਨੰਦ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਜੋ ਪਈ ਚਾਰ ਸਤਾਰ ਪਿਸਾਓ ਨਦੀ।
ਹੁਣ ਦੱਸ ਰਹੇ ਨੇ ਕਵੀ ਜਨ ਇਹ ਜੋ ਪ੍ਰਮਾਣ ਦੇ ਰਹੇ ਨੇ ਲੋਕ ਕਹਾਵਤਾਂ ਜੋ ਹਰ ਸਮੇਂ ਦੇ ਅੰਦਰ ਕਈ ਜਾਤਾਂ ਦੇ ਬਾਰੇ ਕਈ ਕੰਮ ਕਰਨ ਵਾਲਿਆਂ ਦੇ ਬਾਰੇ ਸੰਸਾਰ ਵਿਚ ਕਹਾਵਤਾਂ ਚੱਲਦੀਆਂ ਨੇ। ਸੋ ਉਹ ਕਹਾਵਤਾਂ ਸੌ ਸਾਖੀ ਵਿਚੋਂ ਲੈ ਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਮੁੱਖ ਤੋਂ ਕਹਾਈਆਂ ਹਨ। ਪਰ ਹਨ ਕਿਉਂਕਿ ਗੁਰੂ ਸਾਹਿਬ ਜੀ ਕਿਸੇ ਵੀ ਜਾਤ ਦੇ ਕਿਸੇ ਵੀ ਕੰਮ ਕਰਨ ਦੇ ਬਾਰੇ ਕੋਈ ਵੀ ਵਿਅਕਤੀ ਹੋਵੇ ਉਹਦੇ ਵਿਰੁੱਧ ਨਹੀਂ ਸਨ। ਸੋ ਇਹ ਜੋ ਕਹਾਵਤਾਂ ਕਵੀ ਜਨ ਆਪਣੇ ਵੱਲੋਂ ਕਹਿ ਰਹੇ ਨੇ ਸੋ ਆਪਾਂ ਸਰਵਣ ਕਰਦੇ ਹਾਂ ਪਰ ਇਹ ਗੁਰੂ ਮੁਖ ਤੋਂ ਨਹੀਂ ਕਹੀਆਂ ਹੋਈਆਂ। ਸੋ ਚਾਰ ਸੱਸਿਆਂ ਦਾ ਜ਼ਿਕਰ ਕਰਦੇ ਨੇ ਕਿ ਚਾਰ ਸੱਸਿਆਂ ਤੋਂ ਬਚ ਕੇ ਰਹੋ।
ਸੁਨਿਆਰਾ ਸੌਂਕਣ ਸੱਪ ਸੀਂਹ।
ਸੋ ਦੱਸ ਰਹੇ ਨੇ ਵੀ ਚਾਰ ਸੱਸਿਆਂ ਵਾਲੇ ਕਿਹੜੇ ਕਿ ਸੁਨਿਆਰਾ ਸੌਂਕਣ ਸੱਪ ਤੇ ਸ਼ੇਰ। ਸੋ ਇਹਨਾਂ ਤੋਂ ਬਚ ਕੇ ਰਹੋ।
ਕਰ ਹੈ ਘਾਤ ਕੇ ਪੀਛ ਅਗੀ।
ਇਹਨਾਂ ਦਾ ਕੰਮ ਕੀ ਹੈ? ਜਾਂ ਸਾਹਮਣੇ ਤੋਂ ਆ ਕੇ ਕਿਸੇ ਦੁਸ਼ਮਣ ਤੇ ਵਾਰ ਕਰਨਾ ਜਾਂ ਫਿਰ ਅੱਗੋਂ ਪਿੱਛੋਂ ਹੋ ਕੇ ਵਾਰ ਕਰਨਾ। ਸੋ ਇਹ ਚਾਰਾਂ ਦਾ ਕੰਮ ਹੈ ਤੇ ਇਹਨਾਂ ਚਾਰਾਂ ਤੋਂ ਵੀ ਬਚ ਕੇ ਰਹਿਣਾ ਕਰੋ।
ਨੈ ਇਨ ਕਯੋ ਜਾਨੀ ਹੈ ਲੀ।
ਨਾ ਹੀ ਇਹਨਾਂ ਚਾਰਾਂ ਦਾ ਕਹਿਆ ਹੋਇਆ ਕੋਈ ਵੀ ਬੋਲ ਸੱਚ ਕਰਕੇ ਨਾ ਜਾਣੋ।
ਇਮ ਹੀ ਲਖੀਏ ਚਾਰ ਕਤਾਰ।
ਇਸੇ ਤਰ੍ਹਾਂ ਭਾਈ ਦੱਸ ਰਹੇ ਨੇ ਕਵੀ ਜਨ ਕਿ ਅਸੀਂ ਚਾਰ ਕੱਕਿਆਂ ਵਾਲੇ ਨਾਵਾਂ ਦਾ ਜ਼ਿਕਰ ਕਰਦੇ ਹਾਂ।
ਨਿਜ ਮੁਕਾਬਲਾ ਸਮਝ ਨਾ ਹਾਰ।
ਸੋ ਇਹ ਜੋ ਚਾਰੇ ਕੱਕਿਆਂ ਵਾਲੇ ਅੱਖਰਾਂ ਦੇ ਅਸੀਂ ਚਾਰ ਨਾਂ ਦੱਸਾਂਗੇ। ਇਹ ਚਾਰ ਨਾਵਾਂ ਵਾਲੇ ਐਸੇ ਵਿਅਕਤੀ ਨੇ ਜਿਹੜੇ ਬੋਲਣ ਵਿਚ ਅਤਿ ਚਤੁਰ ਚੁਲਾਕ ਨੇ। ਇਹਨਾਂ ਦੇ ਨਾਲ ਬੋਲਣ ਦੇ ਵਿਚ ਕੋਈ ਵੀ ਜਿੱਤ ਨਹੀਂ ਸਕਦਾ। ਸੋ ਕਵੀ ਜਨ ਉਹਨਾਂ ਚਾਰਾਂ ਦਾ ਜ਼ਿਕਰ ਅੱਗੇ ਚੱਲ ਕੇ ਕਰ ਰਹੇ ਹਨ।
ਕਾਜੀ ਕਾਨੂੰਗੋ ਕਲਾਲ।
ਸੋ ਕਾਜੀ ਕਹਿੰਦੇ ਨੇ ਜੋ ਮਸੀਤ ਦੇ ਵਿਚ ਪੂਜਾ ਕਰਨ ਵਾਲਾ ਹੁੰਦਾ ਹੈ, ਜੋ ਉਥੇ ਆਇਤਾਂ ਪੜਦਾ ਹੈ, ਨਮਾਜ਼ ਅਦਾ ਕਰਦਾ ਹੈ, ਉਹਨੂੰ ਕਾਜੀ। ਸੋ ਨਾਲ ਕਾਨੂੰਗੋ ਪਟਵਾਰੀ, ਕਾਨੂੰਗੋ ਆਪ ਜੀ ਜਾਣਦੇ ਹੋ। ਸੋ ਇਸ ਤਰ੍ਹਾਂ ਕਲਾਲ, ਜੋ ਨਸ਼ਾ ਵੇਚਣ ਦਾ ਕੰਮ ਕਰਦੇ ਉਹਨਾਂ ਨੂੰ ਕਲਾਲ ਕਿਹਾ ਜਾਂਦਾ। ਸੋ ਤਿੰਨਾਂ ਨੂੰ ਜਿਨ੍ਹਾਂ ਦੇ ਅੱਖਰਾਂ ਦੇ ਅੱਗੇ ਕੱਕਾ ਲੱਗਦਾ ਹੈ, ਸੋ ਤਿੰਨੇ ਇਹ ਗਿਣ ਦਿੱਤੇ ਤੇ ਚੌਥਾ ਚੱਲ ਕੇ ਕਵੀ ਜਨ ਅੱਗੇ ਅਗਲੀ ਪੰਕਤੀ ਵਿਚ ਦੱਸ ਰਹੇ ਨੇ।
ਚੌਥਾ ਕਸਬੀ ਹੈ ਇਨ ਨਾਲ।
ਚੌਥਾ ਕੱਕੇ ਤੋਂ ਕਸਬੀ, ਜਿਹੜਾ ਨਿੰਦਣ ਯੋਗ ਕੰਮ ਕਰੇ। ਸੋ ਅਜਿਹੇ ਕਸਬੀ ਇਨ੍ਹਾਂ ਚਾਰਾਂ ਕੱਕੇ ਅੱਖਰਾਂ ਵਾਲਿਆਂ ਤੋਂ ਹਮੇਸ਼ਾ ਬਚ ਕੇ ਰਹੋ।
ਚਾਰ ਬਕਾਰ ਦਰਬ ਕੇ ਪਿਆਰੇ।
ਅੱਗੇ ਦੱਸ ਰਹੇ ਨੇ ਬਈ ਧਨ ਦੇ ਪਿਆਰੇ ਕਿਹੜੇ ਹਨ? ਚਾਰ, ਜਿਨ੍ਹਾਂ ਦੇ ਅੱਖਰਾਂ ਦੇ ਅੱਗੇ ਬੱਬਾ ਅੱਖਰ ਆਉਂਦਾ ਹੈ। ਸੋ ਉਹ ਅੱਖਰ ਗਿਣ ਕੇ ਬੱਬੇ ਅੱਖਰਾਂ ਵਾਲੇ ਚਾਰ ਵਿਅਕਤੀ ਕਵੀ ਜਨ ਇਉਂ ਕਹਿੰਦੇ ਹਨ।
ਇਨਤੇ ਪੀਰੇ ਆਪ ਸੰਭਾਰੇ।
ਕਹਿੰਦੇ ਭਾਈ ਇਹਨਾਂ ਤੋਂ ਆਪਣੇ ਆਪ ਨੂੰ ਸੰਭਾਲ ਕੇ ਰੱਖੋ, ਬਚਾ ਕੇ ਰੱਖੋ। ਇਹ ਚਾਰੇ ਅੱਖਰ ਜਿਨ੍ਹਾਂ ਦੇ ਨਾਵਾਂ ਦੇ ਅੱਗੇ ਬੱਬਾ ਅੱਖਰ ਆਉਂਦਾ ਹੈ, ਉਹ ਤੁਹਾਨੂੰ ਕਦੇ ਵੀ ਧੋਖਾ ਦੇ ਸਕਦੇ ਨੇ, ਠੱਗ ਸਕਦੇ ਨੇ, ਲੁੱਟ ਸਕਦੇ ਨੇ। ਸੋ ਉਹ ਅੱਖਰਾਂ ਵਾਲਿਆਂ ਦਾ ਜ਼ਿਕਰ ਅਗਲੀ ਪੰਕਤੀ ਵਿਚ ਕਵੀ ਜਨ ਕਰ ਰਹੇ ਹਨ।
ਬ੍ਰਾਹਮਣ ਬਣਿਆ ਬਖਸ਼ੀ ਹੋਏ।
ਸੋ ਬ੍ਰਾਹਮਣ ਕਿਹਾ, ਬ੍ਰਾਹਮਣ ਬਾਣੀਆਂ ਭਾਵ ਸੇਠ ਲੋਕ, ਬਖਸ਼ੀ ਕਹਿੰਦੇ ਨੇ ਜੋ ਮੁਗਲ ਸਲਤਨਤ ਦੇ ਵਿਚ ਸਿਪਾਹੀਆਂ ਨੂੰ ਤਲਬ ਵੰਡਦੇ ਸਨ, ਤਨਖਾਹਾਂ ਵੰਡਦੇ ਸਨ, ਉਨ੍ਹਾਂ ਨੂੰ ਕਿਹਾ ਜਾਂਦਾ ਸੀ ਬਖਸ਼ੀ, ਜਾਂ ਅੱਜ ਕਹਿ ਲੋ ਮੁਨਸ਼ੀ। ਸੋ ਉਹ ਮੁਨਸ਼ੀ, ਸੋ ਬਾਣੀਆਂ ਬ੍ਰਾਹਮਣ ਤਿੰਨਾਂ ਤੋਂ ਬਚ ਕੇ ਰਹੋ।
ਜਤਰਥ ਬਾਲ ਤਾਣ ਹੀਏ ਸੋਏ।
ਕਹਿੰਦੇ ਭਾਈ ਚੌਥਾ ਹੈ ਛੋਟੀ ਉਮਰ ਦਾ ਬੱਚਾ, ਬਾਲਪਣ ਉਮਰ ਦਾ। ਜੇ ਬੱਚਾ ਕਿਸੇ ਗੱਲ ਦੇ ਖਹਿੜੇ ਪੈ ਜਾਏ, ਉਹ ਮਾਂ ਬਾਪ ਨੂੰ ਪੂਰੀ ਕਰਨੀ ਪੈਂਦੀ ਹੈ, ਭਾਵੇਂ ਔਖੇ ਹੋ ਕੇ ਕਰੇ ਤੇ ਭਾਵੇਂ ਸੌਖੇ ਹੋ ਕੇ ਕਰੇ। ਸੋ ਇਹਨਾਂ ਦੇ ਚਾਰਾਂ ਦੇ ਜਿਨ੍ਹਾਂ ਦੇ ਅੱਗੇ ਬੱਬਾ ਅੱਖਰ ਲੱਗਿਆ ਹੈ, ਇਹ ਮਨੁੱਖ ਨੂੰ ਦੁੱਖ ਦਿੰਦੇ ਹਨ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਚਾਰ ਕਕਾਰ ਸੰਗ ਨੇ ਕਰੇ।
ਕਹਿੰਦੇ ਭਾਈ ਚਾਰ ਕੱਕਿਆਂ ਵਾਲੇ ਹਨ, ਅੱਗੇ ਕਵੀ ਜਨ ਦੱਸ ਰਹੇ ਨੇ ਕਿ ਇਹਨਾਂ ਦਾ ਸੰਗ ਨਹੀਂ ਕਰਨਾ, ਇਹਨਾਂ ਦੀ ਸੰਗਤ ਨਹੀਂ ਕਰਨੀ, ਇਹਨਾਂ ਦੇ ਨਾਲ ਮਿਲ ਬੈਠਣਾ ਨਹੀਂ ਹੈ।
ਜੇ ਨਰ ਕਰੇ ਨਰਕ ਮੈਂ ਪਰੇ।
ਜੇ ਕੋਈ ਮਨੁੱਖ ਅੱਗੇ ਚੱਲ ਕੇ ਚਾਰ ਕੱਕਿਆਂ ਵਾਲੇ ਅੱਖਰਾਂ ਦਾ ਜ਼ਿਕਰ ਕਰ ਰਹੇ ਨੇ ਕਿ ਇਹਨਾਂ ਨਾਲ ਜੇ ਕੋਈ ਸੰਗਤ ਕਰੇਗਾ ਤਾਂ ਉਹ ਸਿੱਧਾ ਨਰਕ ਵਿਚ ਜਾਵੇਗਾ।
ਕਾਮੀ ਕਪਟੀ ਕਲਹੀ ਕੂਰ।
ਕਾਮੀ ਕਪਟੀ ਕਲਹੀ ਕੂਰ, ਕਾਮੀ ਤੋਂ ਭਾਵ ਹੁੰਦਾ ਸੋ ਤ੍ਰਿਸ਼ਨਾ ਵਾਲਾ ਮਨੁੱਖ, ਸੋ ਵਾਸ਼ਨਾ ਵਾਲਾ ਮਨੁੱਖ। ਕਪਟੀ ਤੋਂ ਭਾਵ ਹੈ ਪਖੰਡੀ, ਧੋਖਾ ਦੇਣ ਵਾਲਾ। ਕਲਹੀ ਤੋਂ ਭਾਵ ਹੈ ਕਲੇਸ਼ੀ, ਜੋ ਝਗੜਿਆਂ ਦਾ ਕਾਰਨ ਹੋਵੇ, ਲੜਾਈ ਕਰਾਉਣ ਵਾਲਾ ਹੋਵੇ, ਕਰਨ ਵਾਲਾ ਹੋਵੇ। ਸੋ ਚੌਥਾ ਹੈ ਕੱਕਾ ਕੂਰ, ਤੋਂ ਭਾਵ ਹੈ ਝੂਠਾ। ਸੋ ਜਿਹੜਾ ਆਪ ਝੂਠਾ ਹੈ ਹੋਰਨਾਂ ਨੂੰ ਝੂਠਾ ਕਰੇਗਾ। ਸੋ ਜਿਹੜਾ ਇਹਨਾਂ ਚਾਰਾਂ ਦੀ ਸੰਗਤ ਕਰੇਗਾ,
ਇਨਕੋ ਜਾਨ ਰਹੇ ਨਿਤ ਦੂਰ।
ਕਵੀ ਜਨ ਆਖਦੇ ਨੇ ਕਿ ਭਾਈ ਇਨ੍ਹਾਂ ਚਾਰਾਂ ਤੋਂ ਹਮੇਸ਼ਾ ਹੀ ਪੱਲਾ ਵੱਟ ਕੇ ਰਹੋ, ਦੂਰ ਰਹਿਣਾ ਕਰੋ।
ਇਮ ਕੈ ਕਲਗੀ ਤਰ ਉਠ ਖਰੇ।
ਜਿੰਨੀਆਂ ਉੱਪਰ ਆਪ ਜੀ ਨੂੰ ਕਹਾਵਤਾਂ ਦੱਸੀਆਂ ਨੇ ਇਹ ਸੌ ਸਾਖੀ ਵਿੱਚੋਂ ਹਨ। ਸੋ ਭਾਈ ਸਾਹਿਬ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁੱਖ ਵਿੱਚੋਂ ਕਹਾਈਆਂ ਨੇ, ਪਰ ਗੁਰੂ ਜੀ ਇਹੋ ਜਿਹੇ ਬਚਨ ਨਹੀਂ ਕਰ ਸਕਦੇ, ਇਹ ਕਵੀ ਜਨਾਂ ਦੀ ਆਪਣੀ ਰਹਿ ਹੈ। ਸੋ ਅੱਗੇ ਚੱਲ ਕੇ ਕਵੀ ਜਨ ਫਿਰ ਕਹਿੰਦੇ ਨੇ ਕਿ ਭਰੇ ਦੀਵਾਨ ਵਿੱਚੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਾਪਤੀ ਕਰਕੇ ਉੱਠ ਕੇ ਖੜੇ ਹੋ ਗਏ।
ਸੁੰਦਰ ਮੰਦਰ ਮੈਂ ਚੱਲ ਬਰੇ।
ਸੁੰਦਰ ਮਹਿਲਾਂ ਦੇ ਅੰਦਰ ਆਨੰਦਪੁਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾ ਕੇ ਡਹੇ ਹੋਏ ਸੁੰਦਰ ਪਲੰਗ ਤੇ ਬਿਰਾਜਮਾਨ ਹੋ ਗਏ, ਆਰਾਮ ਕੀਤਾ।
ਸਿੱਖ ਆਪਣੇ ਥਾਨ ਸਿਧਾਰੇ।
ਜਦੋਂ ਸਮਾਪਤੀ ਹੋ ਗਈ, ਸਿੱਖ ਵੀ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਆਰਾਮ ਕਰਨਾ ਕੀਤਾ।
ਗੁਰੂ ਕਰਮ ਕੋ ਹਿਰਦੇ ਚਿਤਾਰੇ।
ਸਤਿਗੁਰੂ ਜੀ ਦੀਆਂ ਉਹ ਬਖਸ਼ਿਸ਼ਾਂ, ਉਹ ਕਰਮ, ਦਿੱਤੇ ਹੋਏ ਉਪਦੇਸ਼ਾਂ ਨੂੰ ਯਾਦ ਕਰਦੇ ਨੇ।
ਬਹੁਰ ਇੱਕ ਦਿਨ ਸਭਾ ਮਜਾਰੇ।
ਇੱਕ ਦਿਨ ਫਿਰ ਸਮਾਂ ਆਇਆ ਕਿ ਭਰੀ ਸਭਾ ਦੇ ਅੰਦਰ
ਗੁਰ ਬੈਠੇ ਸੇਵਕ ਪਰਵਾਰੇ।
ਗੁਰੂ ਪਾਤਸ਼ਾਹ ਜੀ ਦੇ ਸਿੱਖ, ਸੇਵਕ, ਸਿੰਘ, ਮਾਤਾਵਾਂ, ਭੈਣਾਂ, ਬੱਚੇ, ਬਜੁਰਗ, ਸੋ ਸਾਰੇ ਜਥੇਦਾਰ ਰਾਗੀ ਸਿੰਘ ਬੈਠੇ ਹਨ।
ਬੋਲਿਓ ਇੱਕ ਸਿੱਖ ਤਿਸ ਕਾਲਾ।
ਭਰੀ ਸੰਗਤ ਦੇ ਵਿੱਚ ਖੜਾ ਹੋ ਕੇ ਹੱਥ ਬੰਨ ਕੇ ਇੱਕ ਸਿੱਖ ਨੇ ਹੱਥ ਬੰਨ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਇਉਂ ਕੀਤੀ।
ਭਉ ਜਲ ਤਰਬੇ ਜਤਨ ਸੁਖਾਲਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਸਿੰਘਾ, ਤੇਰੇ ਮਨ ਦੇ ਵਿੱਚ ਕੀ ਵਹਿਮ ਆਇਆ, ਕੀ ਸ਼ੰਕਾ ਹੈ, ਕੀ ਸਵਾਲ ਹੈ, ਉਹ ਦੱਸ ਭਾਈ। ਉਸ ਸਮੇਂ ਸਿੱਖ ਨੇ ਕਿਹਾ ਕਿ ਗੁਰੂ ਪਾਤਸ਼ਾਹ ਜੀ, ਮੈਨੂੰ ਇਹ ਦੱਸੋ ਕਿ ਸੰਸਾਰ ਸਮੁੰਦਰ ਤੋਂ ਤਰਨਾ ਕਿੰਨਾ ਔਖਾ ਹੈ, ਸੋ ਆਪ ਜੀ ਸੌਖਾ ਕੋਈ ਤਰੀਕਾ ਦੱਸੋ। ਸੋ ਜਦੋਂ ਇਸ ਤਰ੍ਹਾਂ ਇਸਨੇ ਸਵਾਲ ਕੀਤਾ,
ਸਤਿਗੁਰ ਜੀ ਤੁਮ ਕਰੋ ਉਚਾਰਨ।
ਸਿੱਖ ਨੇ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਉਪਦੇਸ਼ ਦਿਓ ਜਿਸ ਦੇ ਨਾਲ ਅਸੀਂ ਸੰਸਾਰ ਸਮੁੰਦਰ ਤੋਂ ਸੌਖੇ ਪਾਰ ਹੋ ਸਕੀਏ।
ਜਿਸ ਕੋ ਸੁਨ ਸਿੱਖ ਕਰ ਹੈ ਤਾਰਨ।
ਗੁਰੂ ਪਾਤਸ਼ਾਹ ਜੀ, ਆਪ ਜੀ ਉਪਦੇਸ਼ ਦਿਓ, ਅਸੀਂ ਸਾਰੀਆਂ ਸੰਗਤਾਂ ਆਪ ਜੀ ਦੇ ਸੁਭ ਸ੍ਰੇਸ਼ਟ ਇਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ।
ਸ਼ਾਸਤਰਨ ਕੇ ਪੰਡਤ ਜੇਈ।
ਇਹ ਸਿੱਖ ਨੇ ਆਖਿਆ, ਗੁਰੂ ਪਾਤਸ਼ਾਹ ਜੀ, ਜਿੰਨੇ ਚਾਰੇ ਵੇਦ ਹਨ, 27 ਸਿਮਰਤੀਆਂ ਨੇ, 6 ਸ਼ਾਸਤਰ ਨੇ, ਉਹਨਾਂ ਦੇ ਜੋ ਪੜਨ ਵਾਲੇ ਵਿਦਵਾਨ, ਉਹ ਸਾਰੇ ਇਸ ਤਰ੍ਹਾਂ ਕਹਿੰਦੇ ਹਨ,
ਮਾਰਗ ਬਿਕਮ ਬਤਾਵੇ ਤੇਈ।
ਗੁਰੂ ਪਾਤਸ਼ਾਹ ਜੀ, ਉਹ ਸਾਰੇ ਵਿਦਵਾਨ ਇਹ ਗੱਲ ਤੇ ਜ਼ੋਰ ਦਿੰਦੇ ਨੇ ਕਿ ਸੰਸਾਰ ਸਮੁੰਦਰ ਤੋਂ ਤਰਨਾ ਬੜਾ ਬਿਕਮ ਹੈ, ਔਖਾ ਹੈ।
ਸੁਨਤ ਸਭਾ ਮੈਂ ਕਹਿਓ ਕਿਰਪਾਲਾ।
ਗੁਰੂ ਪਾਤਸ਼ਾਹ ਜੀ ਨੇ ਸਿੱਖ ਦੇ ਜਦੋਂ ਸਵਾਲ ਸਮਾਪਤ ਹੋ ਗਏ, ਸਤਿਗੁਰੂ ਜੀ ਨੇ ਕਿਹਾ ਇਨ ਸਾਰੀ ਸੰਗਤਾਂ ਨੂੰ ਮੁਖਾਤਬ ਹੋ ਕੇ ਇਸ ਸਵਾਲ ਦਾ ਜਵਾਬ ਦੇਣ ਲਈ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਕਹਿੰਦੇ ਨੇ,
ਤਰਨ ਉਪਾਓ ਵਿਸਾਲ ਸੁਖਾਲਾ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਸਿੰਘੋ, ਸੰਸਾਰ ਸਮੁੰਦਰ ਤੋਂ ਤਰਨਾ ਕੋਈ ਵੀ ਔਖਾ ਨਹੀਂ, ਬੜਾ ਅਸੀਂ ਸੌਖਾ ਤਰੀਕਾ ਦੱਸਦੇ ਹਾਂ।
ਧੰਦਾ ਧਾਵਤ ਜਬ ਰਹਿ ਗਿਆ।
ਨੰਬਰ 1 ਤੇ ਭਾਈ ਤੁਸੀਂ ਕੰਮ ਕਰਨਾ ਹੈ, ਇਹੀ ਬਚਨ ਸਾਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦ੍ਰਿੜ ਕਰਾਏ ਨੇ। 3 ਅਸੂਲ ਲੈ ਕੇ ਆਏ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸਭ ਤੋਂ ਪਹਿਲਾ ਕੰਮ ਹੈ ਕਿਰਤ ਕਰਨਾ, ਕੰਮ ਕਰਨਾ, ਕੰਮ ਕਰਦਿਆਂ ਹੋਇਆ ਨਾਮ ਜਪਣਾ, ਨਾਮ ਜਪਦਿਆਂ ਹੋਇਆ ਜੋ ਅਸੀਂ ਕਮਾਇਆ ਉਹਨੂੰ ਵੰਡ ਕੇ ਛਕਣਾ। ਇਹ ਨਹੀਂ ਹੈ ਕਿ ਅਸੀਂ ਕੰਮ ਛੱਡ ਦਈਏ, ਨਾਮ ਜਪਣ ਲੱਗ ਜਾਈਏ, ਉਹ ਪ੍ਰਵਾਨ ਨਹੀਂ। ਬਾਣੀ ਵਿਚ ਆਉਂਦਾ, ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਇਂਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਇਹ ਕੰਮ ਕਰਦਿਆਂ ਹੋਇਆ ਨਾਮ ਨੂੰ ਜਪੋ। ਸੋ ਇਹੀ ਜ਼ਿਕਰ ਅੱਜ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਈ, ਜਦੋਂ ਕੰਮ ਕਰੋਗੇ ਤੇ ਮਨ ਨੂੰ ਜੋੜੋਗੇ ਪਰਮੇਸ਼ਰ ਦੇ ਸਿਮਰਨ ਦੇ ਨਾਲ, ਤੇ ਜਦੋਂ ਮਨ ਤੁਹਾਡਾ ਇਕਾਗਰ ਹੋ ਗਿਆ,
ਬਹੁਰ ਕਯੋ ਸੀਤਲ ਮਨ ਪਾਇਆ,
ਬਸ ਉਸ ਸਮੇਂ ਤੁਹਾਡੇ ਮਨ ਵਿਚ ਸ਼ਾਂਤੀ ਆ ਜਾਏਗੀ, ਉਸ ਸਮੇਂ ਤੁਹਾਡਾ ਮਨ ਇਕਾਗਰ ਹੋ ਜਾਏਗਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇਕਾਗਰ ਚਿਤ ਹੋ ਜਾਏਗਾ, ਸ਼ਾਂਤੀ ਆ ਜਾਏਗੀ।
ਤ੍ਰਿਤੀ ਬੇਰ ਗੁਰ ਬਾਕ ਬਖਾਨਾ,
ਤੀਸਰਾ ਬਚਨ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਮੁਖਾਤਬ ਹੋ ਕੇ ਇਉਂ ਕਿਹਾ,
ਭੰਬੀਰੀ ਕੇ ਪਾਖ ਸਮਾਨਾ,
ਕਿਉਂਕਿ ਸੰਸਾਰ ਵਿਚ ਅਸੀਂ ਸੰਸਾਰੀ ਲੋਕ ਹਾਂ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਦੇ ਲਈ ਸੰਸਾਰ ਦੀਆਂ ਉਦਾਹਰਣਾਂ ਦਿੱਤੀਆਂ ਹਨ। ਹੁਣ ਇੱਥੇ ਉਦਾਹਰਣ ਦੇ ਰਹੇ ਨੇ ਸਿੰਘਾਂ ਨੂੰ ਕਿ ਭਾਈ ਜਿਵੇਂ ਭੰਬੀਰੀ ਹੁੰਦੀ ਹੈ, ਅੱਜ ਕੱਲ ਦੇ ਮੌਸਮ ਵਿਚ ਉੱਡਦੀ ਹੈ, ਸੋ ਉਹਦਾ ਜੋ ਪੰਖ ਹੁੰਦਾ, ਖੰਭ ਹੁੰਦਾ, ਉਹ ਬਿਲਕੁਲ ਪਤਲਾ ਹੁੰਦਾ। ਇਹ ਮੰਨ ਲਈਏ ਜਿਵੇਂ ਆਪਾਂ ਪਿਆਜ਼ ਦਾ ਉਪਰਲਾ ਫੋਲਕ ਜੋ ਹਲਕਾ ਛਿੱਲੜ ਹੈ ਛਿੱਲ ਲਈਏ, ਜਿੰਨਾ ਉਹ ਪਤਲਾ ਹੈ ਇੰਨਾ ਭੰਬੀਰੀ ਦਾ ਜੋ ਪੰਖ ਹੈ ਉਹ ਪਤਲਾ ਹੈ। ਸੋ ਉਹਦਾ ਉਦਾਹਰਣ ਦੇ ਕੇ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾਉਂਦੇ ਨੇ,
ਪਰ ਦੋ ਅਤ ਸੂਖਮ ਬਿਰਮਾਇਓ।
ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਭਾਈ, ਇੱਕ ਤਾਂ ਸਾਡੀ ਅੱਖ ਹੋਵੇ ਵੇਖਣ ਵਾਲੀ, ਵਿਚਾਲੇ ਆ ਜਾਏ ਭੰਭੀਰੀ ਦਾ ਜੋ ਪੰਖ ਹੈ, ਤੇ ਦੂਸਰੇ ਪਾਸੇ ਅਸੀਂ ਜਿਹੜੀ ਵਸਤੂ ਨੂੰ ਵੇਖਣਾ ਹੈ ਉਹ ਹੈ। ਸੋ ਜਦੋਂ ਤਿੰਨੇ ਇੱਕ ਸਾਰ ਹੋਣ,
ਬਿਨ ਦੇਖੇ ਜਾਣੇ ਦੁਰਾਇਓ।
ਪਰ ਜਦੋਂ ਹੁਣ ਵਿਚਕਾਰ ਪੰਖ ਆ ਗਿਆ, ਹੁਣ ਸਾਹਮਣੇ ਵਸਤੂ ਹੈ, ਇਧਰ ਆਪਣੀ ਅੱਖ ਹੈ, ਹੁਣ ਉਹ ਵੇਖਣ ਵਿਚ ਉਹ ਵਸਤੂ ਨਹੀਂ ਆ ਰਹੀ। ਜਦੋਂ ਵਸਤੂ ਵੇਖਣ ਵਿਚ ਨਹੀਂ ਆ ਰਹੀ ਤਾਂ ਅਸੀਂ ਇਹੀ ਮੰਨਾਂਗੇ ਕਿ ਇੱਥੇ ਵਸਤੂ ਨਹੀਂ, ਕਿਉਂਕਿ ਜਦੋਂ ਵੇਖਣ ਵਿਚ ਨਹੀਂ ਆ ਰਹੀ। ਸੋ ਗੁਰੂ ਪਾਤਸ਼ਾਹ ਜੀ ਵੀ ਐਵੇਂ ਸਮਝਾਉਂਦੇ ਨੇ ਕਿ ਭਾਈ, ਪਰਮੇਸ਼ਰ ਦਾ ਤੇ ਤੁਹਾਡਾ ਕੋਈ ਫਰਕ ਨਹੀਂ, ਵਿਚ ਹਉਮੈ ਦਾ ਹੰਕਾਰ ਦਾ ਹੀ ਪੜਦਾ ਹੈ। ਸੋ ਕਹਿੰਦੇ ਨੇ ਕਿ ਧਨ ਪਿਰਕਾ ਇਕ ਹੀ ਸੰਗ ਵਾਸਾ, ਵਿਚ ਹਉਮੈ ਭੀ ਤਕਰਾਰੀ। ਕਹਿੰਦੇ ਧਨ ਕਹਿੰਦੇ ਨੇ ਇੱਥੇ ਜੀਵ ਰੂਪੀ ਇਸਤਰੀ ਨੂੰ, ਇਸਤਰੀ ਦਾ ਤੇ ਪਤੀ ਪਰਮੇਸ਼ਰ ਦਾ ਇਕੋ ਹੀ ਜਗ੍ਹਾ ਅੰਦਰ ਟਿਕਾਣਾ ਹੈ ਮਨੁੱਖ ਦੇ, ਪਰ ਵਿਚ ਫਰਕ ਕੀ ਪੈ ਗਿਆ, ਵਿਚ ਹਉਮੈ ਭੀ ਤਕਰਾਰੀ। ਹਉਮੈ ਹੰਕਾਰ ਦੀ ਕੰਧ ਉਹ ਪ੍ਰਭੂ ਦੇ ਤੇ ਜੀਵ ਰੂਪੀ ਇਸਤਰੀ ਦੇ ਵਿਚਕਾਰ ਆ ਗਈ, ਇਸੇ ਕਰਕੇ ਮਿਲ ਨਹੀਂ ਹੋ ਰਿਹਾ, ਉਹ ਪਰਮੇਸ਼ਰ ਦੂਰ ਲੱਗ ਰਿਹਾ, ਅਦ੍ਰਿਸ਼ ਲੱਗ ਰਿਹਾ। ਸੋ ਉਹੀ ਜ਼ਿਕਰ ਅੱਜ ਗੁਰੂ ਪਾਤਸ਼ਾਹ ਜੀ ਕਰਦੇ ਹਨ।
ਤੀਨ ਪ੍ਰਮਾਣ ਬਖਾਨੇ ਜਬੈ,
ਗੁਰੂ ਪਾਤਸ਼ਾਹ ਜੀ ਨੇ ਤਿੰਨ ਪ੍ਰਮਾਣ ਦੇ ਕੇ ਜਦੋਂ ਸਿੱਖ ਸੰਗਤਾਂ ਨੂੰ ਸਮਝਾਉਣਾ ਕੀਤੇ,
ਨਿਕਟ ਸਭਾ ਸਭ ਸੁਣਤੇ ਸਭੈ,
ਉਸ ਸਮੇਂ ਸਾਰੇ ਹੀ ਕੋਲੇ ਬੈਠੇ ਨੇ ਗੁਰੂ ਪਾਤਸ਼ਾਹ ਜੀ ਦੇ, ਤੇ ਬਚਨਾਂ ਵੱਲ ਪੂਰਨ ਤੌਰ ਤੇ ਧਿਆਨ ਲਾਇਆ, ਸੁਰਤੀ ਬਿਰਤੀ ਜੋੜੀ ਹੋਈ ਹੈ।
ਬਹੁਰ ਕਿਰਪਾ ਕਰ ਗੁਰੂ ਉਚਾਰਾ,
ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਦੇ ਘਰ ਵਿਚ ਆ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਇਉਂ ਕਹਿਣਾ ਕੀਤਾ,
ਸੁਣ ਸਿੱਖਾ ਪੁਨ ਤਰਨ ਸੁਖਾਰਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਸਿੱਖਾ, ਤੂੰ ਸਵਾਲ ਤਾਂ ਕੀਤਾ ਹੈ, ਸੋ ਅਸੀਂ ਤੈਨੂੰ ਦੱਸਦੇ ਹਾਂ, ਬੜਾ ਹੀ ਤਰਨਾ ਸੌਖਾ ਹੈ।
ਰਾਮ ਰਾਮ ਸਿਮਰਨ ਕੋ ਕਰੀਏ, ਪਾਪ ਪੂਰਬ ਲੇ ਪੂਰਬ ਹਰੀਏ।
ਸੋ ਰਾਮ ਰਾਮ ਦਾ ਜ਼ਿਕਰ ਕੀਤਾ, ਜਿਹੜਾ ਰਮਿਆ ਹੋਇਆ ਰਾਮ, ਭਾਵ ਵਾਹਿਗੁਰੂ। ਸੋ ਰਾਮ ਲਫ਼ਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚ 8344 ਵਾਰ ਆਇਆ ਹੈ, ਤੇ ਜੋ ਵਾਹਿਗੁਰੂ ਗੁਰਮੰਤਰ ਹੈ 16 ਵਾਰ ਆਇਆ ਹੈ। ਸੋ 2533 ਵਾਰੀ ਜੋ ਪ੍ਰਭੂ ਲਫ਼ਜ਼ ਆਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਸਾਰੀ ਜਾਣਕਾਰੀ ਹੈ, ਸਭ ਤੋਂ ਵੱਧ ਰਾਮ ਦਾ ਨਾਮ ਆਇਆ ਹੈ 8344 ਵਾਰ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਖਦੇ ਨੇ ਕਿ ਉਹ ਰਮੇ ਹੋਏ ਰਾਮ ਜਿਹੜਾ ਵਾਹਿਗੁਰੂ ਹੈ, ਉਹਦਾ ਨਾਮ ਜਪੋ,
ਪਾਪ ਪੂਰਬ ਲੇ ਪੂਰਬ ਹਰੀਏ।
ਭਾਈ, ਜਿਹੜੇ ਪਿਛਲੇ ਜਨਮਾਂ ਦੇ ਇੱਕ ਕਰਮ ਨੇ ਸੰਚਿਤ ਕਰਮ, ਜਿਹੜੇ ਆਪਾਂ ਪਿਛਲੇ ਜਨਮ ਤੋਂ ਲੈ ਕੇ ਆਏ ਹਾਂ, ਕਈ ਵਾਰ ਆਪਾਂ ਕਹਿ ਦਿੰਦੇ ਹਾਂ ਬਈ ਇੱਥੇ ਤਾਂ ਆਪਾਂ ਕੋਈ ਪਾਪ ਕਰਮ ਕਰ ਨਹੀਂ ਰਹੇ, ਆਹ ਦੁੱਖ ਆਪਾਂ ਕਿਸ ਚੀਜ਼ ਦਾ ਭੋਗ ਰਹੇ ਹਾਂ, ਇਹ ਭਾਈ ਸਾਡੇ ਪਿਛਲੇ ਕਰਮ ਵੀ ਆ ਜਾਂਦੇ ਨੇ। ਧ੍ਰਿਤਰਾਸ਼ਟਰ ਨੇ ਕਿਹਾ ਸੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕਿ ਮੈਂ ਅੰਨਾ ਕਿਉਂ ਹੋਇਆ ਹਾਂ, ਮੈਨੂੰ ਆਪਣੇ 100 ਜਨਮਾਂ ਦੀ ਸੂਝ ਹੈ, ਗਿਆਨ ਹੈ। ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ ਬਈ ਤੈਨੂੰ 100 ਜਨਮਾਂ ਦੀ ਸੂਝ ਤਾਂ ਹੈ, ਪਰ 101 ਜਨਮ ਦੇ ਵਿਚ ਜਾ ਕੇ ਵੇਖ। ਜਦੋਂ ਸੁਰਤੀ ਬਿਰਤੀ ਕਾਗਰ ਕਰਕੇ 101 ਜਨਮ ਤੇ ਨਜ਼ਰ ਮਾਰੀ, ਧ੍ਰਿਤਰਾਸ਼ਟਰ ਨੇ ਵੇਖਿਆ ਕਿ ਬਚਪਨ ਦੇ ਵਿਚ ਅੱਕ ਦੇ ਟਿੱਡੇ ਦੇ ਅੱਖਾਂ ਦੇ ਵਿਚ ਸੂਲਾਂ ਮਾਰ ਕੇ ਉਹ ਅੱਖਾਂ ਭੰਨੀਆਂ ਸਨ। ਸੋ ਉਹਦਾ ਅੱਜ ਉਹਨੂੰ ਲੇਖਾ ਇੱਥੇ ਦੇਣਾ ਪਿਆ ਸੰਸਾਰ ਤੇ ਆ ਕੇ। ਸੋ 101ਵੇਂ ਜਨਮ ਦਾ ਵੀ ਸੰਚਿਤ ਕਰਮ ਉਹਦੇ ਨਾਲ ਆ ਗਿਆ। ਸੋ ਸਾਡੇ ਨਾਲ ਵੀ ਇਸ ਤਰ੍ਹਾਂ ਬਣਦੀ ਰਹਿੰਦੀ ਹੈ। ਤੇ ਅੱਜ ਭਾਈ ਜਨ ਕਹਿ ਰਹੇ ਨੇ ਕਿ ਸਿਮਰਨ ਕਰੋ, ਸਿਮਰਨ ਕਰਕੇ ਜਿਹੜਾ ਤੁਹਾਡਾ ਸਿਮਰਨ ਕੀ ਕਰਨਾ, ਆਪਾਂ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਬਸ ਸੌਖਾ ਹੀ ਕੰਮ ਹੈ, ਚਾਰ ਅੱਖਰ ਨੇ, ਚਾਰਾਂ ਜੋ ਯੁੱਗਾਂ ਦੇ ਵਿਚੋਂ ਇਕ ਇਕ ਅੱਖਰ ਲਿਆ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਯੁਗ ਦੇ ਵਿਚ ਵਿਸ਼ਨਾ ਵਿਸ਼ਨਾ ਜਪਿਆ ਜਾਂਦਾ ਸੀ, ਵਾਹ ਵਾਹ ਲਿਆ ਗਿਆ। ਤ੍ਰੇਤੇ ਵਿਚ ਜਿੱਥੇ ਹਰੇ ਹਰੇ ਜਪਿਆ ਜਾਂਦਾ ਸੀ, ਹਾ ਹਾ ਲਿਆ ਗਿਆ। ਦੁਆਪਰ ਦੇ ਵਿਚ ਗੋਬਿੰਦ ਗੋਬਿੰਦ ਜਪਿਆ ਜਾਂਦਾ ਸੀ, ਗੱਗਾ ਲਿਆ ਗਿਆ। ਕਲਯੁਗ ਵਿਚ ਰਾਮ ਰਾਮ ਜਪਿਆ ਜਾਂਦਾ ਸੀ, ਰਾਰਾ ਲਿਆ ਗਿਆ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰੇ ਯੁੱਗਾਂ ਦੇ ਵਿਚੋਂ ਇਕ ਇਕ ਅੱਖਰ ਲੈ ਕੇ ਇਕ ਇਕ ਅੱਖਰ ਦੇ ਉਪਰ ਨੌ ਯੁੱਗ ਤਪੱਸਿਆ ਕੀਤੀ ਹੈ। ਨੌ ਚੌਕਾ 36, 36 ਯੁੱਗ ਦੇ ਵਿਚ ਗੁਰਮੰਤਰ ਤਿਆਰ ਹੋਇਆ ਹੈ। ਸੋ ਹੈ ਛੋਟਾ ਜਿਹਾ ਚਾਰ ਅੱਖਰ ਨੇ, ਪਰ ਇਹਦਾ ਫਲ ਇੰਨਾ ਹੈ ਕਿ ਸਰੀਰ ਦੇ 72 ਕਰੋੜ ਰੋਮ ਵੀ ਜਪਣ ਲੱਗ ਜਾਂਦੇ ਨੇ ਜਦੋਂ ਅਭਿਆਸ ਹੋ ਜਾਂਦਾ। ਸੰਤ ਮਹਾਂਪੁਰਸ਼ ਹੋਏ ਨੇ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਅੰਤਮ ਸਮੇਂ ਡਾਕਟਰ ਨੂੰ ਆਖਿਆ ਵੀ ਸਟੈਥੋਸਕੋਪ ਲਗਾ। ਜਦੋਂ ਸਟੈਥੋਸਕੋਪ ਲਗਾਇਆ, ਆਪਣੇ ਕੇਸਾਂ ਦੇ ਵਿਚੋਂ ਕੱਲੇ ਕੱਲੇ ਦੇ ਵਿਚੋਂ ਵਾਹਿਗੁਰੂ ਦੀ ਸਿਮਰਨ ਦੀ ਰੋਂ ਚੱਲ ਰਹੀ ਸੀ। ਕੱਲਾ ਕੱਲਾ ਰੂਹ ਜੋ ਆਪਣਾ ਗੁਰਮੁਖ ਰੋਮ ਰੋਮ ਹਰ ਧਿਆਵੇ, ਉਹ ਗੁਰੂ ਦੇ ਪਿਆਰੇ ਦਾ ਰੋਮ ਰੋਮ ਵੀ ਧਿਆਉਣ ਲੱਗ ਜਾਂਦਾ। ਇਹ ਅੰਦਰੋਂ ਧਿਆਉਂਦਾ ਹੈ, ਇਹ ਅੰਦਰੋਂ ਪ੍ਰਗਟ ਹੁੰਦਾ ਗੁਰਮੰਤਰ। ਮਨ ਬਿਰਤੀ ਇਕਾਗਰ ਹੁੰਦੀ ਹੈ ਮੂਲ ਮੰਤਰ ਦੇ ਨਾਲ। ਸੋ ਇਸ ਕਰਕੇ ਆਪਾਂ ਇਧਰ ਨਾ ਜਾਈਏ। ਸੋ ਉਹ ਗੁਰੂ ਸਾਹਿਬ ਜੀ ਆਖ ਰਹੇ ਨੇ ਕਿ ਭਾਈ ਨਾਮ ਜਪੋ, ਤੁਹਾਡੇ ਪਿਛਲੇ ਪੂਰਵਲੇ ਕਰਮ ਉਹ ਸਾਰੇ ਦੂਰ ਹੋ ਜਾਣਗੇ ਤੇ ਹੁਣ ਦੇ ਕੀਤੇ ਪਾਪ ਨਾਸ ਹੋ ਜਾਣਗੇ।
ਚਿੱਤ ਰੱਖੋ ਆਖਰ ਕੋ ਮਰਨਾ।
ਗੁਰੂ ਪਾਤਸ਼ਾਹ ਜੀ ਹੁਣ ਸਭ ਤੋਂ ਅਖੀਰਲਾ ਇੱਕ ਫਾਰਮੂਲਾ ਦੱਸਦੇ ਨੇ ਕਿ ਵੀ ਮਨੁੱਖ ਤੇ ਤਰਨਾ ਕਿਵੇਂ ਹੈ। ਤਾਂ ਇੱਕ ਫਾਰਮੂਲਾ ਆਪਣਾ, ਕਿਹੜਾ ਫਾਰਮੂਲਾ ਹੈ ਕਿ ਮੌਤ ਨੂੰ ਯਾਦ ਰੱਖ। ਬਸ ਤੂੰ ਮੌਤ ਨੂੰ ਯਾਦ ਰੱਖੇਗਾ, ਤੂੰ ਪਾਪ ਕਰ ਹੀ ਨਹੀਂ ਸਕਦਾ। ਜਦੋਂ ਤੂੰ ਦੇਖੇਗਾ ਵੀ ਮੈਂ ਮਰਨਾ, ਮੈਂ ਕਿਸੇ ਗੁਆਂਢੀ ਦਾ ਕਾਹਨੂੰ ਕੰਧ ਢਾਹਾਂ, ਜਦੋਂ ਮੈਂ ਆਪਣੀ ਛੱਡ ਜਾਣੀ ਹੈ। ਜਦੋਂ ਮੌਤ ਬੰਦੇ ਦੀ ਯਾਦ ਹੋਵੇਗੀ ਤਾਂ ਕਦੇ ਕਿਸੇ ਨੇ ਧੱਕਾ ਨਹੀਂ ਕਰੇਗਾ, ਪਾਪ ਨਹੀਂ ਕਮਾਏਗਾ, ਵੈਰ ਨਹੀਂ ਕਰੇਗਾ, ਕਿਸੇ ਨਾਲ ਧੋਖਾ ਨਹੀਂ ਕਰੇਗਾ, 420 ਨਹੀਂ ਕਰੇਗਾ, ਠੱਗੀ ਨਹੀਂ ਮਾਰੇਗਾ, ਜਦੋਂ ਮੌਤ ਯਾਦ ਹੈ। ਜੇ ਮੌਤ ਯਾਦ ਨਹੀਂ ਤਾਂ ਮਨੁੱਖ ਸਭ ਕੁਝ ਹੀ ਕਰ ਸਕਦਾ, ਕਰ ਰਹੇ ਨੇ। ਸੋ ਆਪਾਂ ਸਾਰੇ ਇੱਕੋ ਜਿਹੇ ਹਾਂ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਕਹਿੰਦੇ ਬਾਈ ਮੌਤ ਨੂੰ ਯਾਦ ਰੱਖੋ।
ਨਦੀ ਪ੍ਰਵਾਹ ਜਗਤ ਕੋ ਥਿਰਨਾ।
ਕਹਿੰਦੇ ਭਾਈ ਜਿਵੇਂ ਨਦੀ ਦਾ ਪਾਣੀ ਹੁੰਦਾ, ਉਹ ਕਦੇ ਵੀ ਟਿਕਦਾ ਨਹੀਂ, ਸਥਿਰ ਨਹੀਂ ਰਹਿੰਦਾ, ਉਹ ਹਮੇਸ਼ਾ ਚੱਲਦਾ ਰਹਿੰਦਾ। ਜਿਹੜਾ ਪਾਣੀ ਆਪਣੇ ਸਾਹਮਣੇ ਖੜਿਆਂ ਦੇ ਇੱਕ ਵਾਰੀ ਚਲਾ ਗਿਆ, ਉਹ ਮੁੜ ਕੇ ਕਦੇ ਵਾਪਸ ਨਹੀਂ ਆਉਣਾ। ਇਸੇ ਤਰ੍ਹਾਂ ਸਰੀਰ ਵਿੱਚੋਂ ਜਦੋਂ ਸਵਾਸ ਚਲੇ ਗਏ, ਮੁੜ ਕੇ ਵਾਪਸ ਨਹੀਂ ਆਉਣਾ। ਜਿਹੜਾ ਸਵਾਸ ਇੱਕ ਗਿੱਠ ਚਾਰ ਉਂਗਲ ਸਰੀਰ ਤੋਂ ਮੁੱਖ ਤੋਂ ਪਰਾਂ ਹੋ ਗਿਆ, ਉਹਨੇ ਕਦੇ ਆ ਕੇ ਮੁੱਖ ਵਿਚ ਨਹੀਂ ਪੈਣਾ। ਸੋ ਇਸੇ ਕਰਕੇ ਗੁਰੂ ਜੀ ਆਖਦੇ ਨੇ ਕਿ ਬਈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਬਸ ਤੂੰ ਆਪਣੇ ਸਵਾਸਾਂ ਨੂੰ ਸੰਭਾਲ। ਸੋ ਇਹ ਗੱਲ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਭਾਈ ਸਿਮਰਨ ਕਰ।
ਇਨ ਦੋਨੋ ਕੋ ਨਾਏ ਬਿਸਾਰੋ।
ਕਹਿੰਦੇ ਭਾਈ ਤੂੰ ਮੌਤ ਨੂੰ ਯਾਦ ਰੱਖ, ਰੱਬ ਤੇਰੇ ਆਪਣੇ ਆਪ ਯਾਦ ਆ ਜਾਵੇਗਾ। ਜਦੋਂ ਮੌਤ ਯਾਦ ਹੋਵੇਗੀ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਦ ਕਰਮ ਕਮਾਇਆ। ਕਹਿੰਦੇ ਭਾਈ ਤੂੰ ਬਾਣੀ ਕਿਸੇ ਨੂੰ ਨਾ ਸੁਣਾ, ਤੂੰ ਇਕਾਂਤ ਵਿਚ ਬੈਠ ਕੇ ਆਪਣੇ ਆਪ ਨੂੰ ਪੁੱਛ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਨੰਦ ਸਾਹਿਬ ਵਿਚ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਦ ਕਰਮ ਕਮਾਇਆ। ਕਹਿੰਦੇ ਆਪਣੇ ਆਪ ਨੂੰ ਪੁੱਛ, ਬਈ ਸਰੀਰ ਆ ਤੂੰ ਜੱਗ ਵਿਚ ਆਇਆ, ਤੂੰ ਕਰਮ ਕਿਹੜਾ ਚੰਗਾ ਕੀਤਾ, ਕਿਹ ਕਰਮ ਕਮਾਇਆ ਤੁਦ ਸਰੀਰ ਆ ਜਾਂ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿੰਦੇ ਵੀ ਅਸਲ ਕੰਮ ਤਾਂ ਤੂੰ ਕਰਿਆ ਹੀ ਨਹੀਂ, ਤੇਰੇ ਨਾਲ ਕੋਈ ਧੋਖਾ ਕਰ ਗਿਆ, ਠੱਗੀ ਮਾਰ ਗਿਆ, ਗਾਲ ਕੱਢ ਗਿਆ, ਉਹ ਯਾਦ ਹੈ, ਪਰ ਪਰਮੇਸ਼ਰ ਦਾ ਨਾਮ ਯਾਦ ਨਹੀਂ। ਉਹ ਹਿਰਦੇ ਚ ਵਸਾਏ ਨਹੀਂ ਅਸਲ ਕੰਮ, ਤੂੰ ਕਰਿਆ ਨਹੀਂ ਜਿਸ ਕੰਮ ਵਾਸਤੇ ਆਇਆ ਸੀ। ਆਇਆ ਕਿੱਥੋਂ ਹੈ, ਜਾਣਾ ਕਿੱਥੇ ਹੈ, ਕਰ ਕੀ ਰਿਹਾ ਹੈ, ਕਰਨਾ ਕੀ ਸੀ। ਕਹਿੰਦੇ ਬਈ ਆਪਣੇ ਆਪ ਤੋਂ ਸਵਾਲ ਪੁੱਛ, ਤੈਨੂੰ ਅੰਦਰੋਂ ਜਵਾਬ ਮਿਲਣਗੇ ਵੀ ਐ ਭਾਈ ਤੂੰ ਮੌਤ ਨੂੰ ਯਾਦ ਰੱਖ, ਨਾਮ ਨੂੰ ਜਪਣਾ ਕਰ।
ਹੋਰ ਨਾ ਹੋਏ ਹੈ ਪਾਪ ਦੁਖਾਰੋ।
ਕਹਿੰਦੇ ਭਾਈ ਜਦੋਂ ਤੈਨੂੰ ਮੌਤ ਯਾਦ ਹੋਵੇਗੀ, ਪਰਮੇਸ਼ਰ ਦਾ ਨਾਮ ਤੇਰਾ ਆਟੋਮੈਟਿਕ ਅੰਦਰੋਂ ਚੱਲੇਗਾ, ਫਿਰ ਦੁੱਖ ਦੇਣ ਵਾਲੇ ਪਾਪ ਤੇਰੇ ਤੋਂ ਕਦੇ ਨਹੀਂ ਹੋਣਗੇ।
ਸੁਣ ਉਪਦੇਸ਼ ਸਾਰ ਵਥ ਜੋਏ।
ਕਹਿੰਦੇ ਭਾਈ ਤੂੰ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਜੋ ਦੱਸਿਆ ਸਿੱਖ ਸੰਗਤਾਂ ਨੂੰ, ਉਸ ਦਾ ਜੋ ਸਾਰ ਸੀ, ਸਿਧਾਂਤ ਸੀ, ਮੋਰਲ ਸੀ, ਉਸ ਨੂੰ
ਰਾਮ ਮਰਨ ਰਾਖਨ ਚਿਤ ਦੋਏ।
ਗੁਰੂ ਪਾਤਸ਼ਾਹ ਜੀ ਨੇ ਜੋ ਸੰਗਤਾਂ ਨੂੰ ਸਮਝਾਇਆ ਉਹਦਾ ਸਿਧਾਂਤ ਇਹੀ ਸੀ ਕਿ ਮੌਤ ਨੂੰ ਯਾਦ ਰੱਖੋ, ਪਰਮੇਸ਼ਰ ਦਾ ਨਾਮ ਜਪੋ। ਇਹ ਦੋਨੇ ਬਚਨ ਗੁਰੂ ਪਾਤਸ਼ਾਹ ਜੀ ਦੇ ਸਿੱਖ ਸੰਗਤਾਂ ਨੇ ਆਪਣੇ ਹਿਰਦੇ ਵਿਚ ਵਸਾਉਣਾ ਕੀਤੇ।
ਧਾਰਨ ਕਰਿਓ ਜਿਨੋ ਉਪਦੇਸ਼।
ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਹਿਰਦੇ ਵਿਚ ਧਾਰਨ ਕੀਤਾ।
ਚਿਤ ਰਾਖੇ ਜੁਗ ਮਿਟੇ ਕਲੇਸ਼।
ਹਮੇਸ਼ਾ ਉਹ ਦੋਨੇ ਹੀ ਗੁਰੂ ਜੀ ਦੇ ਬਚਨਾਂ ਨੂੰ ਯਾਦ ਰੱਖਦੇ ਨੇ ਤੇ ਨਾਮ ਜਪਦਿਆਂ ਹੋਇਆ ਸਾਰੇ ਦੁੱਖ ਕਲੇਸ਼ ਉਹਨਾਂ ਦੇ ਦੂਰ ਹੋ ਗਏ।
ਸਤਿਗੁਰ ਦਰਸ਼ਨ ਕਾਟਤ ਪਾਪ ਸਨੇ ਸਨੇ ਨਿਰਮਲ ਹੋਏ ਆਪ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਦਰਸ਼ਨ ਹਨ ਉਹ ਦਰਸ਼ਨ ਕਰਨ ਦੇ ਨਾਲ ਹੀ ਕਿ ਪਾਪ ਕੱਟੇ ਜਾਂਦੇ ਨੇ ਤੇ ਹੌਲੀ ਹੌਲੀ ਜਦੋਂ ਸਿਮਰਨ ਕਰਦੇ ਹਾਂ, ਸਿਮਰਨ ਕਰਨ ਦੇ ਨਾਲ ਤਨ ਵੀ ਮਨ ਵੀ ਪਵਿੱਤਰ ਹੋ ਜਾਂਦਾ। ਕਈ ਵਾਰ ਆਪਾਂ ਕਾਹਲੀ ਵਿਚ ਪੈ ਜਾਂਦੇ ਹਾਂ ਵੀ ਨਾਮ ਜਪ ਰਹੇ ਹਾਂ, ਅਮਰ ਛਕ ਲਿਆ, ਬਣਿਆ ਕੁਛ ਹੈ ਨੀ। ਸੋ ਆਪਾਂ ਬੱਚਾ ਅੱਜ ਸਕੂਲ ਵਿਚ ਦਾਖਲ ਹੋਇਆ ਉਹਨੂੰ ਕੱਲ ਨੂੰ ਦਸਵੀਂ ਦਾ ਸਰਟੀਫਿਕੇਟ ਨਹੀਂ ਮਿਲ ਸਕਦਾ, ਉਹਨੂੰ 10 ਸਾਲ ਲਾਉਣੇ ਹੀ ਪੈਣਗੇ। BA ਕਰਨੀ ਹੈ 14 ਸਾਲ ਲਾਉਣੇ ਪੈਣਗੇ, MA ਕਰਨੀ ਹੈ 16 ਸਾਲ ਲਾਉਣੇ ਪੈਣਗੇ, PhD ਕਰਨੀ ਹੈ 22 ਸਾਲ ਲਾਉਣੇ ਪੈਣਗੇ ਸੰਸਾਰ ਦੀ ਡਿਗਰੀ ਵਾਸਤੇ। ਇਹ ਬ੍ਰਹਮ ਗਿਆਨ ਦੀ ਡਿਗਰੀ ਹੈ, ਟਾਈਮ ਤਾਂ ਲੱਗੇਗਾ। ਸਿਮਰਨ ਕਰਦੇ ਰਹੋ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਣੇ ਪੁਕਾਰ। ਸੋ ਸਤਿਗੁਰੂ ਦਾ ਪਤਾ ਨਹੀਂ ਕਦੋਂ ਸਾਡੀ ਪੁਕਾਰ ਸੁਣ ਲੈਣ। ਸੋ ਬੇਨਤੀਆਂ ਕਰਦੇ ਰਹੋ।
ਨਰਨ ਹਜ਼ਾਰੋ ਕਰਨ ਉਦਾਰਨ।
ਗੁਰੂ ਪਾਤਸ਼ਾਹ ਜੀ ਹਮੇਸ਼ਾ ਹੀ ਸਿੱਖ ਸੰਗਤਾਂ ਦਾ ਸੋ ਪਾਵਨ ਉਪਦੇਸ਼ ਦੇ ਕੇ ਪਾਰ ਉਤਾਰਾ ਕਰਦੇ ਹਨ।
ਭਵ ਜਲ ਡੂਬਤ ਕੇ ਹੋਏ ਤਾਰਨ।
ਸੰਸਾਰ ਸਮੁੰਦਰ ਤੋਂ ਜੋ ਸੰਸਾਰ ਮਨੁੱਖ ਡੁੱਬਰੇ ਸਨ ਵਿਸ਼ੇ ਦੇ ਵਿਕਾਰਾਂ ਦੀਆਂ ਲਹਿਰਾਂ ਦੇ ਵਿਚ, ਉਹਨਾਂ ਨੂੰ ਪਾਵਨ ਉਪਦੇਸ਼ ਦੇ ਕੇ ਤਾਰਨਾ ਕੀਤਾ।
ਭਜਨ ਵਿਖੇ ਸਿੱਖਣ ਲਿਵ ਲਾਗੀ।
ਸਿੱਖਾਂ ਨੇ ਮਨ ਨੂੰ ਤਨ ਨੂੰ ਪਰਮੇਸ਼ਰ ਦੇ ਸਿਮਰਨ ਵਿਚ ਜੋੜਨਾ ਕੀਤਾ, ਮਨ ਬਿਰਤੀ ਇਕਾਗਰ ਕਰਕੇ ਨਾਮ ਨੂੰ ਜਪਣਾ ਆਰੰਭ ਕਰ ਦਿੱਤਾ।
ਗੁਰਪਦ ਪੰਕਜ ਕੀ ਰਤ ਜਾਗੀ।
ਸੋਇਨਾ ਗੁਰੂ ਪਿਆਰਿਆਂ ਦੇ ਮਨ ਵਿਚ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦਾ ਮਨ ਵਿਚ ਬੇਅੰਤ ਪ੍ਰੇਮ ਧਾਰਨ ਕਰਨਾ ਲੱਗ ਪਿਆ। ਸਿਮਰਨ ਕਰਕੇ ਤਨ ਨੂੰ ਮਨ ਨੂੰ ਪ੍ਰੇਮ ਦਾ ਰੰਗ ਚੜ ਗਿਆ।
ਕੈ ਸ਼ਸਤਰਨ ਕੋ ਹੋਏ ਅਭਿਆਸ।
ਕਈ ਸਿੰਘ ਐਸੇ ਵੀ ਸਨ ਜਿਨ੍ਹਾਂ ਨੇ ਸ਼ਸਤਰਾਂ ਦਾ ਅਭਿਆਸ ਕਰਨਾ, ਸੋ ਜੰਗੀ ਖੇਡਾਂ ਕਰਨੀਆਂ, ਸੋ ਸ਼ਸਤਰਾਂ ਨੂੰ ਮਾਂਜਣਾ, ਲਿਸ਼ਕਾਉਣਾ, ਸੋ ਪੈਂਤਰੇ ਕੱਟਣੇ, ਹਰ ਪ੍ਰਕਾਰ ਦੇ ਦਾ ਪੇਟ ਸਿੱਖਣੇ, ਕਿਉਂਕਿ ਸੰਤ ਤੇ ਸਿਪਾਹੀ ਦੋਨਾਂ ਰੂਪਾਂ ਵਿਚ ਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਸਾਜਨਾ ਕੀਤਾ। ਸੋ ਉਹੀ ਸਿੰਘ ਕਰ ਰਹੇ ਨੇ ਕਿ ਸ਼ਸਤਰਾਂ ਨੂੰ ਮਾਂਜ ਰਹੇ ਨੇ, ਲਿਸ਼ਕਾ ਰਹੇ ਨੇ, ਜੰਗੀ ਖੇਡਾਂ ਦਾ ਅਭਿਆਸ ਕਰਦੇ ਨੇ।
ਪਰੇ ਜੰਗ ਸ਼ਤਰੂਨ ਬਿਨਾਸ਼।
ਕਿਉਂਕਿ ਸਿੰਘਾਂ ਨੂੰ ਪਤਾ ਸੀ ਕਿ ਕੋਈ ਸਮਾਂ ਐਸਾ ਵੀ ਆ ਸਕਦਾ ਕਿ ਮੁਸਲਮਾਨਾਂ ਨਾਲ ਜੰਗ ਵੀ ਹੋ ਸਕਦਾ। ਜਦੋਂ ਜੰਗ ਆ ਗਿਆ ਸੋ ਉਸ ਸਮੇਂ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ ਨੇ, 10ਵੇਂ ਪਾਤਸ਼ਾਹ ਜੀ ਨੇ 10 ਜੰਗਾਂ ਕੀਤੀਆਂ ਨੇ, ਕੁੱਲ ਟੋਟਲ 14 ਜੰਗਾਂ ਹੋਈਆਂ ਹਨ, ਜਿਨ੍ਹਾਂ ਵਿਚੋਂ ਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਕਿਸੇ ਤੇ ਚੜਾਈ ਨਹੀਂ ਕੀਤੀ। ਕੋਈ ਵੀ ਚੜ ਕੇ ਆ ਜਾਂਦਾ ਸੀ ਉਹਨੂੰ ਜਲ ਪਾਣੀ ਜ਼ਰੂਰ ਛਕਾਇਆ ਜਾਂਦਾ ਸੀ, ਸੋ ਕਿਸੇ ਤੇ ਚੜਾਈ ਨਹੀਂ ਕੀਤੀ। 14 ਜੰਗਾਂ ਹੋਈਆਂ ਤੇ 14 ਜਿੱਤੀਆਂ, ਹਾਰੀ ਕੋਈ ਵੀ ਨਹੀਂ ਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਹਮੇਸ਼ਾ ਧਰਮ ਦੀ ਜੈ ਜੈਕਾਰ ਹੁੰਦੀ ਹੈ। ਸੋ ਗੁਰੂ ਪਾਤਸ਼ਾਹ ਜੀ ਦੇ ਸਿੰਘ ਵੀ ਇਹੀ ਕਰ ਰਹੇ ਨੇ ਕਿ ਕਦੋਂ ਕੋਈ ਮੁਗਲ ਚੜ ਕੇ ਆਵੇ ਤੇ ਉਹਨਾਂ ਸਤਰੂਆਂ ਨੂੰ ਮਾਰ ਮੁਕਾਈਏ।
ਪੂਰ ਭਲੇ ਜਿਨ ਕੇ ਪੜ ਭਾਗੇ।
ਕਿਉਂਕਿ ਪੂਰਬ ਕਰਮ ਅੰਕੁਰ ਜੋ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਪਿਛਲੇ ਕਰਮਾਂ ਤੋਂ ਬਿਨਾਂ ਮਨੁੱਖ ਨਾ ਗੁਰੂ ਘਰ ਆ ਸਕਦਾ, ਗੱਡੀ ਵੀ ਜਾਂਦਾ ਹੋਏ ਬ੍ਰੇਕ ਮਾਰ ਕੇ ਮੱਥਾ ਨਹੀਂ ਟੇਕ ਸਕਦਾ ਭਾਗਾਂ ਤੋਂ ਬਿਨਾਂ। ਜਿਹਦੇ ਭਾਗ ਚੰਗੇ ਨੇ ਉਹ ਗੱਡੀ ਵਿਚ ਉਤਰੇਗਾ, ਜਰਾਬਾਂ ਤਾਰੇਗਾ, ਬੂਟ ਤਾਰੇਗਾ, ਗੁਰੂ ਸਾਹਿਬ ਜੀ ਦਾ ਪ੍ਰਸ਼ਾਦ ਕਰਾਏਗਾ, ਮੱਥਾ ਟੇਕੇਗਾ। ਇਹ ਸਾਰੇ ਵੱਡੇ ਭਾਗਾਂ ਦੀ ਗੱਲ ਹੈ। ਤੋ ਜਿਹਦੇ ਭਾਗਾਂ ਵਿਚ ਨਹੀਂ ਉਹ ਗਰਦਨ ਨੂੰ ਸਾਡੇ ਵਰਗਾ ਅਕੜਾ ਕੇ ਲੰਘ ਜਾਂਦਾ, ਕਹਿੰਦੇ ਬਾਈ ਇਹਨੂੰ ਅਕੜਾ ਨਾ, ਹੰਕਾਰ ਵਿਚ ਨਾ ਲਿਆ, ਜਿਉਂ ਜਿਉਂ ਚਲਾ ਚੁਭੈ ਦੁਖ ਪਾਵੇ, ਜਮਕਾਲ ਸਹਿਸ ਡੰਡਾ ਹੈ। ਕਹਿੰਦੇ ਬਈ ਉਹ ਤੇਰੇ ਜਮਕਾਲ ਜਿਹੜੇ ਨੇ ਉਹ ਧੌਣ ਚ ਕੁੱਟ ਕੁੱਟ ਕੇ ਹੰਕਾਰ ਦਾ ਕੰਡਾ ਕੱਢਣਗੇ, ਇਸ ਕਰਕੇ ਉਹ ਜਮਾਂ ਦਾ ਕਾਹਨੂੰ ਤੂੰ ਘੋਟਣਾ ਖਾਣਾ ਕਬੀਰ, ਠੇਂਗਾ ਬੁਰਾ ਹੈ। ਸੋ ਕਹਿੰਦੇ ਨੇ ਭਗਤ ਕਬੀਰ ਜੀ, ਕਹਿੰਦੇ ਉਹ ਨਹੀਂ ਸਹਿਆ ਜਾਏ, ਇਕ ਜੋ ਸਾਧੂ ਮੋਹ ਮਿਲਿਆ ਤਨ ਲੀਆ ਅੰਚਲ ਲਾਏ। ਕਹਿੰਦੇ ਮੈਨੂੰ ਤਾਂ ਮੇਰੇ ਗੁਰੂ ਨੇ ਬਚਾ ਲਿਆ, ਪਰ ਜਮਾਂ ਦਾ ਘੋਟਣਾ ਹੈ ਬੜਾ ਬੁਰਾ। ਦੱਸ ਰਹੇ ਨੇ ਭਗਤ ਕਬੀਰ ਜੀ ਦੇਖਿਆ ਹੁਣ, ਤਾਂ ਹੀ ਕਿਹਾ ਨਾ। ਸੋ ਇਸ ਕਰਕੇ ਆਪਾਂ ਵੀ ਯਾਦ ਰੱਖੀਏ, ਗੁਰੂ ਸਾਹਿਬ ਦਾ ਨਾਮ ਜਪੀਏ, ਰਹਿਤ ਵਿਚ ਪ੍ਰਪੱਕ ਹੋਈਏ, ਗੁਰੂ ਵਾਲੇ ਬਣੀਏ, ਅਮਰ ਛਕੀਏ, ਬਾਣੀ ਬਾਣੀ ਦੇ ਧਾਰਨੀ ਬਣੀਏ, ਬਾਣੀ ਨਾਲ ਜੁੜੀਏ, ਨਿਤਨੇਮ ਨਾਲ ਜੁੜੀਏ, ਸਾਹਿਬ ਪਾਠ ਨਾਲ ਜੁੜੀਏ। ਜਦੋਂ ਇਸ ਤਰ੍ਹਾਂ ਆਪਾਂ ਬਾਣੀ ਪੜਾਂਗੇ ਤਾਂ ਹੀ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ।
ਤਜ ਧਨ ਧਾਮ ਚਰਨ ਗੁਰ ਲਾਗੇ।
ਜਿਹੜੇ ਜਿਹੜੇ ਗੁਰੂ ਦੇ ਪਿਆਰੇ ਸਨ ਉਹ ਆਪਣਾ ਧਨ ਤੇ ਧਾਮ ਘਰ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਗਏ, ਆਨੰਦਪੁਰ ਸਾਹਿਬ ਪਹੁੰਚ ਗਏ, ਸਤਿਗੁਰੂ ਜੀ ਦੇ ਚਰਨ ਫਿਰ ਉਹ ਕਿੱਥੋਂ ਮਿਲਣੇ ਸਨ। ਸੋ ਭਾਗਾਂ ਵਾਲੇ ਹੀ ਗੁਰੂ ਜੀ ਦੀ ਸੰਗਤ ਪ੍ਰਾਪਤ ਕਰਦੇ ਨੇ। ਬਟ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਾਹਰ ਜਾਵਾਂਗੇ, ਕਲਯੁਗ ਦੀ ਚੱਕੀ ਐਸੀ ਚੱਲ ਰਹੀ ਹੈ ਕਿ ਕਣਕ ਦਾ ਦਾਣਾ ਉਹ ਸੈਂਟਰ ਦੀ ਕਿੱਲੀ ਤੋਂ ਥੋੜਾ ਜਿਹਾ ਅੱਗੇ ਹੁੰਦਾ, ਦੋ ਫਾਕੜਾਂ ਹੋ ਜਾਂਦੀਆਂ ਨੇ, ਗਿੱਠ ਪਰਾਂ ਹੋ ਗਿਆ ਚਾਰ ਹੋ ਜਾਣਗੀਆਂ, ਤੇ ਦੋ ਗਿੱਠ ਪਰਾਂ ਹੋ ਗਿਆ ਤਾਂ ਭਾਈ ਆਟਾ ਬਣ ਸਕਦਾ। ਕਲਯੁਗ ਦੀ ਐਸੀ ਭਿਆਨਕ ਚੱਕੀ ਚੱਲ ਰਹੀ ਹੈ ਵਿਸ਼ੇ ਵਿਕਾਰਾਂ ਦੀ, ਜਿੰਨੀ ਆਪਾਂ ਬਾਣੀ ਨਾਲ ਬਾਣੇ ਨਾਲ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਰਵਾਂਗੇ ਉਨੇ ਬਚੇ ਰਵਾਂਗੇ। ਨਹੀਂ ਭਾਈ ਫਿਰ ਬਾਹਰ ਤਾਂ ਕਲਯੁਗ ਚੱਲ ਹੀ ਰਿਹਾ, ਸਤਿਗੁਰੂ ਜੀ ਰਹਿਮਤ ਕਰਨ। ਇਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ ਤੇ ਭੁੱਲਾਂ ਚੁੱਕਾਂ ਦੀ ਖੇਮਾ